ਉਹ ਚੇਤੇ ਕਰਦਾ ਕਿਸੇ ਨੂੰ ਉਸ ਵੇਲੇ ਚਿੱਤ ਕਹਿ ਦਿੰਦੇ ਆ ਤੇ ਹੰਕਾਰ ਜਿਹੜਾ ਮੈਂ ਸ਼ਬਦ ਹੈ ਉਹ ਤਾਂ ਹੈਗਾ ਹੀ ਹੈ ਪਹਿਲਾਂ ਉਹ ਕਿਵੇਂ ਇਹ ਜੀਵ ਆਤਮਾ ਜਾਂ ਜੀਵ ਬਣ ਕਿਵੇਂ ਗਿਆ ਇਹ ਬਣਾਇਆ ਇਹ ਵਾਹਿਗੁਰੂ ਪਰਮੇਸ਼ਰ ਨੇ ਹੀ ਹੈ ਇਸ ਦੀ ਹੋਂਦ ਨਹੀਂ ਰਹਿ ਸਕਦੀ ਜੇ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਨੇ ਇਸ ਦੇ ਅੰਦਰ ਆਪਣੀ ਮਰਜ਼ੀ ਮਰਜ਼ੀ ਸੁਤੰਤਰਤਾ ਬਹੁਤ ਚੰਗੀ ਚੀਜ਼ ਹੈ ਹੁਣ ਨਹੀਂ ਚਾਹੁੰਦਾ ਵੀ ਮੈਂ ਸੁਤੰਤਰ ਹੋਵਾਂ ਮੈਂ ਆਪਣੀ ਮਰਜ਼ੀ ਕਰਾਂ ਮੇਰੀ ਵਿਚਾਰ ਸਾਰੇ ਥਾਂ ਦੇ ਵਿੱਚ ਉਹ ਅਧਿਕ ਹੋਵੇ ਉਸਦੀ ਮਹਾਨਤਾ ਹੋਵੇ ਸਾਰੇ ਮੈਨੂੰ ਚੰਗਾ ਕਹਿਣ ਸ਼ਾਬਾਸ਼ ਇਹ ਸਾਰੀ ਚੀਜ਼ ਕੀਤੇ ਇਸ ਕਰਕੇ ਉਹ ਮਾੜੀ ਚੀਜ਼ ਨਹੀਂ ਹੈ ਉਸਨੂੰ ਹੀ ਹਾਂ ਮੈਂ ਹਮੇ ਕੀ ਚੀਜ਼ ਹੈ ਹਾਂ ਮੈਂ ਹਾਂ ਪਹਿਲਾਂ ਹੋਂਦ ਹੋਊਗੀ ਤਾਂ ਫਿਰ ਹੀ ਇਹਨੇ ਹਾਂ ਉਹ ਮੈਂ ਹਾਂ ਉਸਦੇ ਵਾਸਤੇ ਫਿਰ ਵੀ ਤੂੰ ਹੈ ਤਾਂ ਸਹੀ ਤੂੰ ਪਰ ਇਹ ਜਿਹੜੀ ਤੇਰੀ ਸੁਤੰਤਰਤਾ ਇਹ ਬੈਲੀ ਹੈ ਇਹ ਕਾਮ ਕ੍ਰੋਧ ਮੋਹੰਕਾਰ ਨੇ ਮੈਲੀ ਕਰ ਦਿੱਤੀ ਹੈ ਬਹੁਤ ਇਤਨੀ ਮੈਲੀ ਹੋਈ ਹੋਈ ਹੈ ਅਤੇ ਕਾਮ ਕ੍ਰੋਧ ਦੇ ਹੀ ਵੱਸ ਹੋ ਕੇ ਅਸੀਂ ਕਾਮ ਕਿਹਨੂੰ ਕਹਿੰਦੇ ਅਸੀਂ ਕਾਮ ਕੰਮ ਦਾ ਵੀ ਨਾਂ ਹੈ ਜਿਹੜੀ ਸੁੱਖ ਦੀ ਇੱਛਾ ਹੈ ਉਸਨੂੰ ਸੁਖ ਇੱਛਾ ਉਸਨੂੰ ਕਾਮ ਕਹਿੰਦੇ ਹੈ ਜਦੋਂ ਕੋਈ ਸਾਡੇ ਸੁੱਖ ਦੇ ਵਿੱਚ ਸਤਿਕਾਰ ਦੇ ਵਿੱਚ ਵਿਘਨ ਪਾਉਂਦਾ ਹੈ ਜਾਂ ਹੋਰ ਚੀਜ਼ ਹੈ ਉਦੋਂ ਅਸੀਂ ਫਿਰ ਕਿਵੇਂ ਕਿਉਂ ਵਿਘਨ ਪਾਵੇ ਅੜ ਜਾਂਦੇ ਹਾਂ ਉਸਨੂੰ ਕ੍ਰੋਧ ਬਿਰਤੀ ਕਹਿੰਦੇ ਹੈ ਇੱਕ ਬਿਰਤੀ ਦੇ ਅੰਦਰ ਹੀ ਦੇਖ ਲਓ ਐਸਾ ਤਮਾਸ਼ਾ ਉਹ ਤਾਂ ਹੈ ਨਾ ਆਹ ਬਾਹਰ ਇੱਕ ਸੁਰਤ ਦੇ ਅੰਦਰ ਹੀ ਸਾਰੀ ਖੇਡ ਹੈ ਔਰ ਇੱਥੋਂ ਹੀ ਇਹ ਸੁਰਤ ਨੇ ਹੀ ਫਿਰ ਉਹ ਸਰੂਪ ਹੋ ਜਾਣਾ ਹੈ ਇਹ ਬਹੁਤ ਅਸ਼ਚਰਿਤ ਤਮਾਸ਼ਾ ਹੈ ਜਿਸ ਦੀ ਅਸ਼ਚਰਿਤਾਈ ਇੰਨੀ ਹੈ ਵੀ ਇੱਕ ਇੱਕ ਉਸਦੇ ਪੱਖ ਨੂੰ ਅਸੀਂ ਵਿਚਾਰੀਏ ਤਾਂ ਉਹਦਾ ਅੰਤ ਪਾਰਾਵਾਰ ਨਹੀਂ ਆਉਂਦਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਫਿਰ ਹੈ ਜੰਤ ਵੀ ਅਸਰਜੀ ਹੈ ਉਹਦੀ ਬੁੱਧੀ ਪਾਰਾਵਾਰ ਨਹੀਂ ਪਾ ਸਕਦੀ ਹੈ ਔਰ ਵੇਖ ਵੇਖ ਕੇ ਹੈਰਾਨ ਹੁੰਦੀ ਹੈ ਇਹ ਜਿੰਨੀ ਵੀ ਅਸਰਜਤਾਈ ਹੈ ਇਹ ਕਾਰਜ ਰੂਪ ਦੇ ਵਿੱਚ ਇਹ ਉਸ ਤੋਂ ਹੀ ਆਈ ਹੈ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਲੇਪਾ ਤੋ ਹੀ ਸੰਗ ਸਮਾਏ ਕਹਿੰਦੇ ਦਿਸਦਾ ਤਾਂ ਹੈ ਨਹੀਂ ਇਹ ਕਹਿੰਦੇ ਘੱਟ ਘੱਟ ਵਿੱਚ ਪਰਮੇਸ਼ਰ ਹੈ ਇਹ ਮਾਇਆ ਦਾ ਐਸਾ ਪ੍ਰਭਾਵ ਸੱਚਿਤ ਆਨੰਦੋ ਸਰੂਪ ਹੈ ਪਰ ਇੱਕ ਅਸਤ ਜੜ ਦੁੱਖ ਰੂਪ ਵੀ ਹੈ ਅਸਤ ਹੈ ਜਿਸ ਦੀ ਹੋਂਦ ਹੈ ਹੀ ਨਹੀਂ ਅਤੇ ਜੜ ਹੈ ਜਿਸ ਦੇ ਵਿੱਚ ਚੇਤਨਤਾਈ ਹੈ ਹੀ ਨਹੀਂ ਅਤੇ ਆਨੰਦ ਹੈ ਆਨੰਦ ਸਰੂਪ ਹੈ ਸੱਚ ਜੜ ਦੁੱਖ ਰੂਪ ਹੈ ਸਾਡੇ ਅੰਦਰ ਐਸਾ ਉਸਨੇ ਇਹ ਠਗੌਰੀ ਪਾਈ ਹੈ ਠੱਗ ਬੂਟੀ ਪਾਈ ਜਿਸ ਤਰ੍ਹਾਂ ਕੋਈ ਸੰਘਾ ਦੇਵੇ ਜਾਂ ਕਿਸੇ ਦਾ ਦਿਮਾਗ ਠੀਕ ਨਾ ਰਹੇ ਅਤੇ ਉਹ ਉਲਟੀ ਬੋਲਦਾ ਬਹੁਤਾ ਚੜ ਜਾਵੇ ਨਾ ਦਿਮਾਗ 'ਤੇ ਅਸਰ ਅਤੇ ਦੂਸਰੇ ਕਹਿਣ ਲੱਗ ਪੈਂਦੇ ਆ ਉਹ ਇਹ ਪਾਗਲ ਹੈ ਤੂੰ ਪਾਗਲ ਹੈ ਮੈਂ ਨਹੀਂ ਪਾਗਲ ਇਸ ਤਰ੍ਹਾਂ ਜੇ ਭਾਈ ਅੱਜ ਕੱਲ੍ਹ ਦੀ ਰੀਤੀ ਦੇ ਅਨੁਸਾਰ ਵੋਟਾਂ ਦੇ ਸਿਸਟਮ ਅਨੁਸਾਰ ਬਹੁਤੇ ਹੋ ਜਾਣ ਅਤੇ ਪਾਗਲ ਇਕੱਠੇ ਹੋਣ ਅਤੇ ਇੱਕ ਕੀ ਕਰੂਗਾ ਉਹਨੂੰ ਬੰਨ ਦੇਣਗੇ ਸੋ ਐਸਾ ਇਹ ਅਜਬ ਖੇਡ ਹੈ ਵੀ ਸ਼ਬਦ ਦੇਖ ਲਓ, ਬਿਸਮਾਦ ਨਾਲ ਸ਼ਬਦ ਹੈ। ਸ਼ਬਦ ਤੁਸੀਂ ਕਹੋਗੇ ਵੀ ਇਹ ਆਕਾਸ਼ ਦਾ ਗੁਣ ਹੈ, ਉਹਦੇ ਵਿੱਚ ਗੁਣ ਵੀ ਰੱਖੇ ਹੋਏ ਨੇ। ਉਹ ਮਤ ਜਿਉਂ ਵਾਸ ਵਸਦਾ ਮੁਕਰਮਾ ਹੈ ਜੈਸੇ ਸ਼ਾਇ, ਤੈਸੇ ਹੀ ਹਰ ਵਸੈ ਨਿਰੰਤਰ ਘੱਟ ਹੀ ਖੋਜੋ ਪਾਏ। ਆਪਣੇ ਹਿਰਦੇ ਦੇ ਵਿੱਚ ਹੀ ਖੋਜ ਕਰੋ। ਉਹਦਾ ਪਲੇ ਮੁਕਰ ਨਾਮ ਸ਼ੀਸ਼ੇ ਦਾ ਹੈ। ਕਿਸੇ ਦੇਸ਼ ਵਿੱਚ ਪਹਿਲਾਂ ਭਾਸ਼ਾ ਹੋਵੇਗੀ ਉੱਥੇ ਮੁਕਰ ਕਹਿੰਦੇ ਹੋਣਗੇ, ਕਿਉਂਕਿ ਕੋਸ਼ ਵਿਆਕਰਨ ਤਾਂ ਜਿਹੜੀ ਕੋਈ ਭਾਸ਼ਾ ਹੋਵੇ ਉਸਦੇ ਅਨੁਸਾਰ ਉਹਦੀ ਵਿਉਂਤਬੰਦੀ ਹੁੰਦੀ ਹੈ ਕਰਤਾ ਕਰਮ ਕਿਰਿਆ ਦੀ। ਅਤੇ ਜਿਹੜਾ ਕੋਸ਼ ਹੈ ਇਹ ਦੇਸ਼ ਦੀ ਜੈਸੀ ਭਾਸ਼ਾ ਹੈ ਉੱਥੇ ਪ੍ਰਵਿਰਤ ਹੋਈ ਹੋਏ ਉਸ ਤਰ੍ਹਾਂ ਉਸਦੇ ਹੁੰਦੇ, ਦੋਵਾਂ ਦਾ ਬਹੁਤ ਨੇੜ ਹੈ। ਸੋ ਸ਼ੀਸ਼ੇ ਦੇ ਵਿੱਚ ਜਿਸ ਤਰ੍ਹਾਂ ਆਦਮੀ ਖੜ੍ਹਾ ਹੋਵੇ ਅਤੇ ਉਹਦਾ ਪ੍ਰਤੀਬਿੰਬ ਪੈਂਦਾ ਹੈ, ਉਹਦਾ ਭਾਸ਼ ਪੈਂਦਾ ਹੈ। ਇੱਥੇ ਭਾਸ਼ ਅਤੇ ਪ੍ਰਤੀਬਿੰਬ ਵਿੱਚ ਵੀ ਜਿਹੜੇ ਬਹੁਤ ਪਰਮਾਰਥਵਾਦੀ ਸਿਆਣੇ ਨੇ ਉਹਦਾ ਬੋਧ ਕਰਾਉਣ ਵਾਸਤੇ ਉਹਨਾਂ ਨੇ ਭਾਸ਼ ਨੂੰ ਵੱਖਰਾ ਦੱਸਿਆ ਹੈ, ਪ੍ਰਤੀਬਿੰਬ ਨੂੰ ਵੱਖਰਾ ਦੱਸਿਆ। ਇੱਕ ਆਭਾਸਵਾਦ ਹੈ, ਇੱਕ ਪ੍ਰਤੀਬਿੰਬਵਾਦ ਹੈ। ਇੱਕ ਅਪਹਿਤ ਚੇਤਨ ਹੈ, ਇੱਕ ਅਵਸ਼ਿੰਨ ਚੇਤਨ ਹੈ। ਇਹ ਚੇਤਨ ਦੀ ਆਪਣੇ ਚੇਤਨ ਸਰੂਪ ਤੋਂ ਇੱਕ ਪਰਮੇਸ਼ਰ ਹੀ ਹੈ, ਦੂਸਰਾ ਬਾਕੀ ਜੜ ਹੈ। ਪਰ ਸਾਡੇ ਉੱਤੇ ਐਸਾ ਇਹ ਮਾਇਆ ਨੇ ਪ੍ਰਭਾਵ ਪਾਇਆ ਹੈ, ਜਾਂ ਉਸਦੀ ਇੱਛਾ ਹੈ, ਜਾਂ ਉਸਨੇ ਅਗਿਆਨ ਲਾਇਆ, ਇਸ ਵਾਲਿਆ ਗੁਰੂ ਗਿਆਨੇ ਲਾ ਜਗਾਓਗੇ, ਵੀ ਉਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ। ਅਸੀਂ ਕਹਿੰਦੇ ਹਾਂ ਵੀ ਮੈਂ ਹੈਗਾ ਅਤੇ ਮੈਂ ਹੈ ਅਤੇ ਰੱਬ ਨਹੀਂ ਹੈ। ਕਿੰਨੀਆਂ ਸੁਸਾਇਟੀਆਂ ਵੀ ਸ਼ਰਤਾਂ ਨਾਲ ਬਣਨੀਆਂ ਵੀ ਰੱਬ ਦਿਖਾਓ, ਉਹ ਐਸਾ ਉਸਦਾ ਜਾਦੂ ਪੜਦਾ ਪਾਇਆ ਵੀ ਥੋੜ੍ਹਾ ਮੰਨਦੇ ਵੀ ਹੈ ਤਾਂ ਸਹੀ ਕਹਿੰਦੇ ਸੁਣਿਆ ਜਾਂ ਹੋਰ ਚੀਜ਼ ਹੈ, ਅਤੇ ਕਿਸੇ ਕਿਸੇ ਨੂੰ ਉਹ ਪੂਰਾ ਪ੍ਰਤੱਖਸ਼ ਹੋਵੇਗਾ। ਇਹ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਹੈ। ਉਹਨੂੰ ਉਹ ਤਾਂ ਹੈ ਹੀ ਨਹੀਂ ਅਤੇ ਮੈਂ ਹੈਗਾ, ਅਤੇ ਉਹ ਹੋਊਗਾ ਕਿਤੇ ਐਵੇਂ ਜੜ ਜਿਹਾ ਹੋਊਗਾ, ਨਾ ਕੋਈ ਜਾਣਦਾ, ਨਾ ਲੈਣਾ, ਨਾ ਦਿੰਦਾ, ਨਾ ਕੋਈ ਗਿਆਨ ਚਾਹਣ ਦੇ, ਜਿਹੜਾ ਹੋਊਗਾ ਹੈ ਹੀ ਨਹੀਂ, ਅਤੇ ਉਹਨੂੰ ਗਿਆਨ ਧਿਆਨ ਕੀ ਕਰਾਉਣਾ ਹੈ। ਇਸ ਕਰਕੇ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ। ਸੱਚ ਜੜ ਤੇ ਦੁੱਖ ਰੂਪ ਹੈ, ਅਤੇ ਉਹ ਹੈਗਾ ਹੀ ਦੁੱਖ ਰੂਪ ਹੈ। ਜਿਹੜੀ ਮਾਇਆ ਹੈ ਔਰ ਇਸ ਦੇ ਅੰਦਰ ਪਦਾਰਥ ਹਨ ਰਸਨਾ ਦੇ ਰਸ ਲੈਣ ਵਾਲੇ, ਇਸੇ ਤਰ੍ਹਾਂ ਹੀ ਸਪਰਸ਼ ਦਾ ਸੁੱਖ ਹੈ ਸੁਖੇਸ਼ਾ, ਰੰਚਕ ਰੇਤ ਖੇਤ ਤਨ ਨਿਰਮਲ, ਇਸ ਦਾ ਦੂਸਰਾ ਨਾਮ ਰੇਤ ਵੀ ਹੈ ਰੇਤਾ ਵੀ ਹੈ। ਜਰਾ ਕਾਮ ਸ਼ਬਦ ਕਹਿਣੇ ਕਰਕੇ ਉਹਨੂੰ ਇਤਨਾ ਅੱਛਾ ਨਹੀਂ ਸਮਝਦੇ ਅਸੀਂ, ਪਰ ਸਭ ਕੁਛ ਹੈ ਹੀ ਹੈ। ਰਕਤ ਬਿੰਦ ਕਾ ਇਹ ਤਨਮ, ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਹੈ ਸਾਰੀ ਇਹ ਮੈਥਨੀ ਸ੍ਰਿਸ਼ਟੀ ਸਥੂਲ ਸਰੀਰ ਦੀ ਐਸੀ ਹੀ ਰਚਨਾ ਹੈ, ਸੂਖਸ਼ਮ ਸਰੀਰ ਦੀ ਐਸੀ ਰਚਨਾ ਨਹੀਂ ਹੈ। ਮਨ ਨੂੰ ਬਣਾਇਆ ਕਿਸੇ ਨੇ, ਪਰਮੇਸ਼ਰ ਨੇ ਜਿਨ ਤੇਰੀ ਮਨ ਬਣਤ ਬਣਾਈ, ਔਰ ਮਨ ਕਿਸੇ ਨੇ ਵੀ ਕਿੱਡਾ ਕੁ ਵੱਡਾ ਮੋਟਾ ਛੋਟਾ ਲੰਬਾ ਚੌੜਾ ਹੈ ਫੜਿਆ ਜਾਂਦਾ। ਵੀ ਦੇਖੋ ਮਨ ਐਸਾ ਹੈ, ਫਿਰ ਉਹ ਸਤਿਗੁਰੂ ਸਾਹਿਬ ਮਨ ਮੈਂ ਆਪ ਮਨ ਆਪਣੇ ਮਾਹੇ, ਮਨ ਦੇ ਵਿੱਚ ਆਪ ਹੈ ਅਤੇ ਮਨ ਉਸ ਦੇ ਵਿੱਚ ਹੈ। ਨਾਨਕ ਕੀਮਤ ਕਹਿਣ ਨਾ ਜਾਏ, ਵੀ ਉਸਦਾ ਵੀ ਪੂਰੀ ਗੱਲ ਹੁੰਦਾ, ਇੰਨਾ ਮੁੱਲ ਪਾ ਦੇਣਾ ਵੀ ਇਸੇ ਤਰ੍ਹਾਂ ਹੀ ਆਹ ਚੀਜ਼ ਹੈ, ਇਹਦਾ ਵੱਟਾ ਸੁੱਟਾ ਹੈ। ਐ ਨਹੀਂ ਕੋਈ ਵੀ ਵਰਣਨ ਦੇ ਵਿੱਚ ਉਹਦੇ ਆਉਂਦੇ ਨਹੀਂ ਹੈ। ਇਸੇ ਕਰਕੇ ਉਸ ਨੂੰ ਜੇ ਕੋਈ ਵਰਣਨ ਕਰੀ ਜਾਏ ਕਰੀ ਜਾਏ ਕਰੀ ਜਾਏ ਤਾਂ ਫਿਰ ਉਸਦਾ ਪੂਰਾ ਵਰਣਨ ਨਾ ਹੋਣੇ ਕਰਕੇ ਇਕੱਠ ਕਿਹਾ ਹੈ। ਇਕੱਠ ਦਾ ਇਹ ਮਤਲਬ ਨਹੀਂ ਵੀ ਕਥਨ ਨਹੀਂ ਹੋ ਸਕਦਾ, ਨਾ ਕਥਨ ਕਰੀ ਜਾਓ ਕਰੀ ਜਾਓ ਕਰੀ ਜਾਓ ਕਹੀ ਜਾਓ ਕਹੀ ਜਾਓ ਪੂਰਾ, ਜਿਸ ਤਰ੍ਹਾਂ ਕਿਸੇ ਚੀਜ਼ ਦਾ ਮੁੱਲ ਪਾਇਆ ਜਾਂਦਾ ਆਹੀ ਹੈ, ਇਸ ਤਰ੍ਹਾਂ ਉਹ ਕਥਨ ਨਹੀਂ ਹੁੰਦਾ ਹੈ। ਫਿਰ ਵੀ ਉਹ ਕਥਨ ਕਰਨ ਤੋਂ ਜਿਹੜਾ ਉਹ ਰਹਿ ਜਾਂਦਾ, ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਅੰਤ ਨਾ ਪਾਵਤ ਦੇਵ ਸਵੈ ਮੁੱਲ। ਸੋ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਤੇ ਜੇ ਕੋਈ ਕਥਨ ਕਰਨ ਵਾਲਾ ਹੈ, ਕੋਈ ਵੀ ਵਕਤਾ ਹੈ, ਉਹ ਕਿਹੜੀ ਸੱਤਾ ਦੇ ਨਾਲ ਕਥਨ ਕਰਦਾ ਹੈ? ਉਸੇ ਦੀ ਅੰਦਰ ਰਸਨਾ ਉਸਨੇ ਬਣਾਈ ਹੈ, ਕੰਨ ਉਸਨੇ ਬਣਾਏ ਹੈ, ਸੂਕਸ਼ਮ ਸਰੀਰ ਉਸਨੇ ਬਣਾਇਆ ਹੈ, ਅਤੇ ਫਿਰ ਉਹ ਵਿਆਪਕ ਸਰੂਪ ਹੈ, ਸਰਵ ਕਲਾ ਸਮਰੱਥ ਹੈ, ਅਤੇ ਉਹਦੀ ਸੱਤਾ ਦੇ ਨਾਲ ਫਿਰ ਇਹ ਕਿਸ ਤਰ੍ਹਾਂ ਉਸਨੂੰ, ਫਿਰ ਉਸਨੇ ਪਰਦਾ ਵੀ ਪਾਇਆ ਹੋਵੇ ਇਹਨਾਂ 'ਤੇ, ਰੋਕ ਵੀ ਪਾਇਆ, ਫਿਰ ਕੌਣ ਜਾਣ ਸਕਦਾ ਹੈ? ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਉਹਦੇ ਸਾਧਨ ਦੱਸੇ ਹਰਗੁਣ ਸਦੀ ਆਖ ਬਖਾਣੇ। ਜੇ ਕਿਸੇ ਨੇ ਜਾਣਨਾ ਹੈ ਤੇ ਵਾਹਿਗੁਰੂ ਪਰਮੇਸ਼ਰ ਦਾ ਗੁਣਾਨ ਬਾਦ ਉਸਦੀ ਸਿਫਤ ਸਰਾਗਾ ਉਸਦਾ ਨਾਮ ਉਹ ਵਸਾਓ ਹਿਰਦੇ ਦੇ ਅੰਦਰ। ਉਹ ਜਦੋਂ ਤੁਸੀਂ ਉਸਦੇ ਗੁਣਾਂ ਨੂੰ ਕਹੋਗੇ, ਇੱਕ ਤਾਂ ਹੁੰਦਾ ਵਡਿਆਈ ਵਾਸਤੇ ਨਹੀਂ, ਉਸਦੇ ਗੁਣ ਭਰਪੂਰ ਹਨ, ਫਿਰ ਵੀ ਉਹ ਕਿਸੇ ਨੂੰ ਜਣਾਉਂਦਾ ਨਹੀਂ। ਜਦੋਂ ਐਸਾ ਆਪਣਾ ਜੀਵਨ ਬਣ ਗਿਆ ਵੀ ਹੁੰਦਿਆਂ ਹੋਇਆਂ ਵੀ ਕਿਸੇ ਨੂੰ ਜਣਾਉਣਾ ਨਹੀਂ, ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਤੇ ਪਾਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਅਤੇ ਅਸੀਂ ਤਾਂ ਵੀ ਜਣਾਉਂਦੇ ਹੀ ਹਾਂ, ਜਾਣੀਏ ਸਾਰਿਆਂ ਤੋਂ ਵੱਡੇ ਬਣੀਏ। ਜਦੋਂ ਤਾਈਂ ਇਹ ਸੁਭਾਵ ਨਹੀਂ ਬਣ ਜਾਏਗਾ ਨਾ, ਉਦੋਂ ਤਾਈਂ ਉਸ ਤੋਂ ਅਸੀਂ ਦੂਰ ਹੀ ਦੂਰ ਹਾਂ। ਜਦੋਂ ਇਹ ਗੁਣ ਆਉਣਗੇ ਅਤੇ ਉਸ ਦੇ ਅੰਦਰ ਸ਼ਕਤੀ ਹੈ, ਉਹ ਸਥੂਲ ਰੂਪ ਦੇ ਵਿੱਚ ਐਸੇ ਸਰੀਰਾਂ ਦੀ ਇਕੱਤਰਤਾ ਨੂੰ, ਇਕੱਠ ਨੂੰ, ਇੱਕ ਸਿੱਖ ਦੋ ਸਾਧ ਸੰਗ, ਪੰਜੀ ਪਰਮੇਸ਼ੁਰ, ਜੇ ਪੰਜ ਹੋ ਜਾਣ ਤਾਂ ਫਿਰ ਤਾਂ ਉੱਥੇ ਤਾਂ ਪਰਮੇਸ਼ੁਰ ਦੀ ਐਨ ਜਿਹੜਾ ਨਿਰਣਾ ਹੈ ਉਸਦੀ ਕੋਈ, ਉਸਦਾ ਸੰਦੇਹ ਨਹੀਂ ਰਹਿੰਦਾ, ਭਰਮ ਨਹੀਂ ਹੁੰਦਾ। ਜਿਨ੍ਹਾਂ ਦੇ ਵਿੱਚ ਐਸੇ ਗੁਣ ਹੋਣ, ਇਹ ਆਇਓ ਦੇਖਣ ਆਇਓ ਜਗਤ ਤਮਾਸ਼ਾ, ਤਮਾਸ਼ਾ ਅੰਦਰ ਵੀ ਹੋ ਰਿਹਾ ਹੈ, ਉਸਦੇ ਅੰਦਰ ਦੇ ਬਾਹਰ ਹੀ। ਇਸ ਕਰਕੇ ਹੀ ਜਿਹੜੇ ਗੁਰਮੁਖ ਨੇ ਇਹਨਾਂ ਤੋਂ ਐਸੇ ਗੁਣਾਨਵਾਦ ਕਰਕੇ ਮਨ ਤੋਂ ਹੀ ਸੰਕਲਪ ਉੱਠਣਾ, ਉੱਤੇ ਬੁੱਧੀ ਤੋਂ ਬੁੱਧੀ ਨੇ ਨਿਰਣਾ ਕਰਨਾ, ਸਮਝਦਾਰ ਸੂਝ ਸਮਝ ਬੁੱਧੀ ਨੂੰ ਹੈ ਇਸਨੇ। ਉਹ ਹੈ ਜਿਸ ਵੇਲੇ ਨੇਤਰ ਲਾਤੇ ਹੈ, ਕੰਨ ਲਾਤੇ ਹੈ, ਰਸਨਾ ਲਾਤੀ ਹੈ, ਇਹਨਾਂ ਦੁਆਰਾ ਫਿਰ ਉਹ ਬਾਹਰ ਦੇ ਪਸਾਰੇ ਨੂੰ ਦੇਖਦਾ ਹੈ ਕੰਨਾਂ ਦੁਆਰਾ, ਪਰ ਅੰਦਰਲੀ ਜਿਹੜੀ ਹੈ ਬਿਰਤੀ, ਬਿਰਤੀ ਜਿਸ ਨੂੰ ਬੁੱਧੀ ਜਾਂ ਹੋਰ ਚੀਜ਼ ਉਹ ਕਿਹਾ ਜਾਂਦਾ ਹੈ, ਜਾਂ ਮਨ ਦਾ ਫੁਰਨਾ ਹੈ, ਅਤੇ ਉਹੀ ਇਹ ਸਾਰੇ ਸੰਸਾਰ ਨੂੰ ਵੇਖ ਕੇ ਸਮਝ ਸੂਝ ਕਰਦੀ ਹੈ। ਜਦੋਂ ਉਸਨੂੰ ਇਹ ਸਾਧ ਸੰਗਤ ਦੇ ਵਿੱਚੋਂ ਨਿਰਣੇ ਹੋਣਗੇ, ਸਾਧ ਸੰਗਤ ਕਿਵੇਂ ਬਣਦੀ ਹੈ, ਉਹ ਗੁਰੂ ਬਣਾਉਂਦਾ ਹੈ। ਪਹਿਲਾਂ ਗੁਰੂ ਸਿੱਖਿਆ ਦਿੰਦੀ ਹੈ, ਜੈਸੇ ਵੀ ਆਪਣੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਸੰਗਤ ਹੈ ਉਪਦੇਸ਼ ਦਿੱਤਾ, ਉਹ ਸਿੱਖ ਬਣ ਗਿਆ, ਦੂਜੇ ਦੂਸਰੇ ਹੋਰ ਗਏ, ਸਾਰੀ ਸੰਗਤ ਬਣਨ ਲੱਗ ਪਈ। ਜਿਹੜੀ ਉਹ ਸਿੱਖਿਆ ਨੂੰ ਇਸ ਤਰ੍ਹਾਂ ਸੰਸਾਰ ਦੇ ਵਿੱਚ ਹੋਰ ਵੀ ਕੋਈ ਪੀਰ ਪੈਗੰਬਰ ਹੋਏ ਨੇ ਉਹਨਾਂ ਦੇ ਆਪੋ ਆਪਣੇ ਵੱਖੋ ਵੱਖਰੀ ਇਹ ਚੀਜ਼ ਹੋਈ ਹੈ। ਸੋ ਸਤਿਗੁਰੂ ਮਹਾਰਾਜ ਜੀ ਦੇ ਵੀ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਇੱਕ ਖੇਲ ਹੀ ਹੈ ਅਤੇ ਉਹ ਸਾਧ ਸੰਗਤ ਦੇ ਵਿੱਚ ਆ ਕੇ ਸਾਧ ਸੰਗਤ ਉਹੀ ਹੈ ਜਿਹੜੀ ਗੁਰੂ ਦੀ ਸ਼ਰਨ ਵਿੱਚ ਰਹਿੰਦੀ ਹੈ। ਸ਼ਰਨ ਦਾ ਕੀ ਮਤਲਬ ਹੁੰਦਾ? ਜਿੱਥੇ ਹਉਮੈ ਨਹੀਂ ਹੈ, ਗੁਰੂ ਕੀ ਆਗਿਆ ਦੇ ਵਿੱਚ ਮਨ ਬੁੱਧ ਸਰੀਰ ਅਤੇ ਇਹਨਾਂ ਸਾਰਿਆਂ ਕਰਕੇ ਜੈਸੇ ਸਤਿਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਔਰ ਰਾਤ ਸ਼ਾਮ ਦੇ ਵਕਤ ਪੜ੍ਹੀ ਦੀ ਹੈ ਅਤੇ ਰੋਜ਼ ਹੀ ਉਹ ਬਚਨ ਯਾਦ ਆ ਜਾਣ, ਕਿਉਂ ਸਾਰੇ ਕੰਮਕਾਰ ਤੋਂ ਹਟ ਕੇ ਸਮਾਪਤੀ ਕਰਕੇ ਫਿਰ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ। ਚਾਰ ਹਿੱਸੇ ਨੇ ਮਨ, ਮਨ ਜਿਹੜਾ ਫੁਰਨਾ ਉਠਾਉਂਦਾ ਹੈ ਉਹ ਸ਼ਕਤੀ ਅੰਦਰ, ਇਹ ਇਹਦੇ 'ਚ ਕਰੋਗੇ ਫੁਰਨਾ ਮਨ, ਇਹ ਫੁਰਨਾ ਉੱਠਦਾ ਕਿਉਂ, ਕੌਣ ਉਠਾਉਂਦਾ ਹੈ? ਉਹ ਜਿਹੜੀ ਮੈਂ ਉਸਦੇ ਵਿੱਚ ਹੀ ਮਨ ਹੈ, ਉਸਦੇ ਵਿੱਚ ਹੀ ਜਿਹਨੂੰ ਅਸੀਂ ਜੀਵ ਆਤਮਾ ਕਹਿ ਦਿੰਦੇ ਹਾਂ, ਉਸਦੇ ਅੰਦਰ ਹੀ ਫਿਰ ਸਭ ਕੁਝ ਹੈ, ਉਸਦੇ ਪਰਦੇ ਵਿੱਚ ਹੋਂ ਵਿੱਚ ਹੀ ਹੈ। ਅਤੇ ਉਸ ਤੋਂ ਫਿਰ ਹੀ ਅੱਗੇ ਪ੍ਰਵਿਰਤੀ ਹੁੰਦੀ ਹੈ। ਸੋ ਜਿੰਨਾ ਹੈ ਇਹ ਸਾਰਾ ਪਸਾਰਾ, ਇਹ ਸਮਸ਼ਟੀ ਵਿਅਸ਼ਟੀ ਸ਼ਬਦ ਐਸੇ ਹਨ ਪਰਮਾਰਥ ਦੇ, ਪੁਰਾਤਨ ਸਾਡੀ ਇਹ ਭਾਰਤ ਭੂਮੀ ਅਨੁਸਾਰ ਸ਼ਾਸਤਰਾਂ ਦੇ ਅਨੁਸਾਰ ਉਹ ਸ਼ਬਦ ਹਨ। ਅਤੇ ਉਹ ਸਾਰੇ ਇਸ ਦੇ ਵਿੱਚ ਹੀ, ਇਹਦੇ ਵਿੱਚ ਸਾਧ ਸੰਗਤ ਜਾਂ ਉਹ ਸ਼ਬਦ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਇੱਕ ਨਾਮ ਤੋਂ ਹੀ, ਵਾਹਿਗੁਰੂ ਪਰਮੇਸ਼ਰ ਦੇ ਇੱਕ ਬਚਨ ਤੋਂ ਹੀ, ਕੋਈ ਕਹਿੰਦਾ ਓਂਕਾਰ ਤੋਂ ਕਿਹਾ, ਕੋਈ ਕਹਿੰਦਾ ਦੂਸਰੇ ਮਤਾਂ ਵਾਲੇ ਇਸ ਤਰ੍ਹਾਂ ਕਿਹਾ, ਤਾਂ ਸੰਸਾਰ ਹੋਇਆ ਕਿ ਤਪ ਸਾਵੇ ਕੋ ਕਵਾਓ, ਉਸਦਾ ਜਿਹੜਾ ਇੱਕੋ ਹੀ ਕਵਾਓ ਬਚਨ ਹੈ ਉਹ ਜਦੋਂ ਅਸੀਂ ਉਸਦਾ ਮੰਨਣ ਸ਼ੁਰੂ ਕਰਦੇ ਹਾਂਗੇ, ਇੱਕੋ ਹੀ ਵਚਨ ਹੈ, ਵਾਕ ਹੈ, ਜਦੋਂ ਉਸਦਾ ਮੰਨਣ ਸ਼ੁਰੂ ਕਰ ਦੇਵਾਂਗੇ ਫਿਰ ਸਾਰਾ ਸੰਕੋਚ ਹੋ ਜਾਏਗਾ। ਉਸਦਾ ਸੰਕੋਚ ਜਿਹੜੇ ਮਨ ਦੇ ਪਹਿਲਾਂ ਮਾੜੇ ਅਤੇ ਚੰਗੇ ਵਿਚਾਰ ਵੀ ਇਸ ਦੇ ਅੰਦਰ ਹਨ, ਮਾੜਿਆਂ ਵਿਚਾਰਾਂ ਨੂੰ ਮਿਟਣ ਵਾਸਤੇ ਸੰਗਤ ਹੈ। ਜੇ ਕਿਸੇ ਨੇ ਵਧਾਉਣੇ ਹੋਣ, ਹੋਰ ਖੁੱਲ੍ਹਾ ਖਾਣਾ ਪੀਣਾ ਉਹ ਵੀ ਬਹੁਤ ਹੈ, ਸਮੁੰਦਰਾਂ ਦੇ ਸਮੁੰਦਰ ਭਰੇ ਪਏ ਨੇ ਦੋਵਾਂ ਪਾਸਿਆਂ ਦੇ, ਐਸੀ ਖੇਲ ਹੈ ਵਾਹਿਗੁਰੂ ਪਰਮੇਸ਼ਰ ਦੀ। ਅਤੇ ਉਹਨਾਂ ਨੇ ਫਲ ਵੀ ਦੱਸੇ ਹੋਏ ਨੇ, ਆਹ ਫਲ ਹੈ, ਆਹ ਫਲ ਹੈ। ਕੋਈ ਚੀਜ਼ ਵੀ ਵਾਹਿਗੁਰੂ ਪਰਮੇਸ਼ਰ ਨੇ ਉਹ ਐਸੀ ਇਹ ਰਚਨਾ ਹੈ ਵੀ ਜਿਹੜੇ ਦੇਖ ਲਓ ਸੰਸਾਰ ਦੇ ਅੰਦਰ ਵੀ ਨਿਖਿੱਧ ਚੀਜ਼ਾਂ ਨੇ ਜਾਂ ਜ਼ਹਿਰੀਲੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਕੁਸੰਗਤ ਕਰਕੇ ਉਹਨਾਂ ਦਾ ਅਮਲ ਲੱਗ ਜਾਏ ਉਹਨਾਂ ਨੂੰ ਮਿੱਠੀਆਂ ਸਮਝਦੇ ਹੈ ਬਹੁਤ। ਅਤੇ ਆਮ ਲੋਕ ਜਿਹੜੇ ਨੇ ਵੀ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਮਿੱਠੀ, ਕੋਈ ਅੱਛਾ ਇਸੇ ਤਰ੍ਹਾਂ ਹੀ ਜਿਹੜੇ ਵਿਚਾਰ ਸ਼ੁਭ ਨੇ ਉਸ ਸੰਗਤ ਦੇ ਵਿੱਚ ਹੁੰਦੇ ਹੈ ਅਤੇ ਦੂਸਰੇ ਜਿਹੜੇ ਕੁਸੰਗਤ ਦੇ ਵਿੱਚ ਉਸ ਤਰ੍ਹਾਂ ਦੇ ਗਾਉਣੇ ਵਜਾਉਣੇ ਉਹਨਾਂ ਨੂੰ ਉੱਥੇ ਹੀ ਆਨੰਦ ਹੈ। ਬਲਕਿ ਐਸੇ ਐਸੇ ਮਤ ਵੀ ਨੇ ਜਿਹੜੇ ਉਹ ਸੰਸਾਰ ਦੇ ਵਿੱਚ ਇਹੀ ਕਰਦੇ ਨੇ ਵੀ ਹੈ ਨਹੀਂ, ਜੈਸੇ ਚਾਰ ਵਾਕੀਏ ਹੈ ਉਹਨਾਂ ਦੇ, ਕਹਿੰਦੇ ਕੋਈ ਹੈ ਨਹੀਂ, ਦੇਹੀ ਹੈ ਸਭ ਕੁਛ, ਆਨੰਦ ਲਓ। ਰਹੋ ਵਿਚਾਰੇ ਤੋਂ ਐਸੀ ਇੱਕ ਤਮਾਸ਼ੇ ਦੀ ਰਚਨਾ ਹੈ, ਉਹ ਇਸ ਦਾ ਜੇ ਪੂਰਨ, ਜੈਸੇ ਕੋਈ ਪੁਰਸ਼ ਵੀ ਹੈ ਦੇਖੋ ਵਾਹਿਗੁਰੂ ਪਰਮੇਸ਼ਰ ਨੇ ਦੱਸਿਆ ਵੀ ਹੈ, ਪ੍ਰਤੱਖ ਦੱਸਿਆ ਹੈ ਤੈਨੂੰ, चाहे कोई कुसंगी है चाहे कोई सत्संगी है, जो थक जाता है ना, थक गए आराम करो। जिहड़ी आराम है वो कोई खाण वाली चीज नहीं है, कोई सुंघन वाली चीज नहीं है। जिसका प्रत्यक्ष रूप नींद है, गाढ़ी नींद है, वो सारे वास्ते सांझी सारे वास्ते बनाती है। उस दे विच गाढ़ी नींद आ जाए, शरीर भी स्वस्थ हो जाता, इंद्रिय भी स्वस्थ हो जाए, फिर सावधान हो जा। संसार च लगन वाले नूं उत्थे वो लग जाओ, दूजे जिथे मर्जी लग जाओ, तमाशा करो, खेड करो। रब विच लड़ाइयां झगड़े फसाद हुंदे है, चर्चा विचारां हुंदियां ने, आ चंगा है आ माड़ा है, तमाशा भी फिर दो पक्षां नाल हुंदा ना, दो धिरां नाल। जे कोई भी खेड करनी है आपो विच ही, तो वह दो धिरां बनाउंदे ने, चाहे आप ही होइए, दो बनाउणियां पैणगियां मेहनत वास्ते। वो तो बिना इस करके भी ये क्यों बनाया, भी जो तमाशा बनाना तो दो धिरां तो बननिया ही बननिया ने। पर वाहिगुरु परमेश्वर ऐसा सर्ज है, वो कहे नहीं जाते। एक हुण शब्द की गल है, विस्माद नाद विस्माद वेद, भी शब्द जेड़ा है ये की है। शब्द ये संसार दे विच वख वखरे, जिवें पानी है होर है, जिवें सुगंधी है। शब्द एक गुण है। दर्व गुण कर्म समान विशेष अभाव, ये वस्तुएं हैं जिन्हां नूं पदार्थ कहा है। और एक गुण है, उसी विचार उसके अंदर ही फिर शब्द कहो, नाम कहो, वाचिक कहो, बोधिक कहो। उहदे नाल जैसी वस्तु का कोई है, पानी का भी उहदा पानी नाम है, तो उहदा उसके नाल बोध होगा। उहदा बोध ज्ञान जिस चीज का अज्ञान होवे उन्हों दूर कर देना है नाम ने उसका। पर पहला उसकी विचार होवे, इना जिमें कोई अंग्रेजी नहीं पढ़िया तो वह कोशिश करी चलो, जेड़ा अंग्रेजी पढ़िया गुरमुखी नहीं पढ़िया उन्हें कुछ बोली उन्होंने नहीं समझ होगी, वो पहला विचार होनी चाहिए है। उसका अग्ञान दूर करके, जो अग्ञान दूर हो गया तो उसका रूप ही हो जाता है। सो असली नाम का जोड़ा रूप है, वो जैसे पानी का नाम पानी है, ऐसा ही वाहिगुरु परमेश्वर का नाम जोड़ा है वो परमेश्वर स्वरूप ही है, वो अर्थ स्वरूप इसनों कहने। तो बोलन दे विच आऊगा, ये बोलन नाल जा लिखन नाल जिसने समझ आए तो उतों ज्ञान करके तो उसकी विचार करेगा तो उसे होएगा। तो फिर पानी तो एक अवशिन चीज है, थोड़े थान दे विच है, जिस ते धरती है पानी है, सीमित है ना, इन हदा किसी हदबंदी दे विच है। अग्नि है, वायु है, आकाश है। आकाश का तो सानू पता ही नहीं लगता, वायु का पता लगता भी इत्थे चलती है, अग्नि का भी है इत्थे इत्थे रहिंदी है। दूसरे ये सारे निर्णय हो के भी ये है, सारियां विचारां ते अपने अंदर भी सारे पंजे तत् ने, तो इस दियां विचारां हो के वो वाहिगुरु परमेश्वर व्यापक स्वरूप है। उत्थे शंका होर शास्त्रां वाले करदे है, अभेदवादियां नूं तुसीं कहंदे हो पाणी तुहाडा रब नहीं हो सकदा, आत्मा और परमात्मा एक हो ही नहीं सकते, भिन्न रहणगे। ਉਹ ਅੱਗੇ ਉੱਤਰ ਦਿੰਦੇ ਨੇ, ਠੀਕ ਹੈ ਪਾਣੀ ਤੁਹਾਡੇ ਮੂੰਹ ਦੇ ਵਿੱਚ ਹੈ ਅਤੇ ਪਾਣੀ ਜਦੋਂ ਕਹੋ ਤਾਂ ਤੁਹਾਡੇ ਮੂੰਹ 'ਚ ਤਾਂ ਨਹੀਂ, ਠੰਡਾ ਤਾਂ ਨਹੀਂ ਹੁੰਦਾ ਮੂੰਹ? ਹੈ ਦਲੀਲ ਕੈਸੀ ਹੈ? ਪਰ ਪਾਣੀ ਤਾਂ ਉੱਥੇ ਪਿਆ। ਉਹ ਕਹਿੰਦੇ ਐਸੇ ਵਿਚਾਰ ਨਹੀਂ ਹੈ, ਇਹ ਦ੍ਰਿਸ਼ਟਾਂਤ ਯੋਗ ਨਹੀਂ ਹੈ ਤੁਹਾਡਾ। ਉਹ ਵਾਹਿਗੁਰੂ ਪਰਮੇਸ਼ੁਰ ਵਿਆਪਕ ਹੈ। ਵਿਆਪਕ ਹੁਣ ਲਓ, ਜੋ ਅਸੀਂ ਬੋਲਦੇ ਹਾਂ ਉਹ ਤਾਂ ਜੀਵ ਆਤਮਾ ਉਹਨੂੰ ਕਹਿ ਦਿੱਤਾ, ਜਾਂ ਸਾਰੇ ਵਿਆਪਕ ਹੈ ਪਰਮਾਤਮਾ ਉਹਨੂੰ ਕਹਿ ਦਿੱਤਾ, ਬਾਹਰਲੇ ਨੂੰ ਕਹਿ ਕੇ ਅਤੇ ਸੱਤ ਹੈ, ਸੱਤ ਹੈ ਅਤੇ ਚਿੱਤ ਵੀ ਹੈ। ਚਿੱਤ ਤੋਂ ਬਿਨਾਂ ਬੋਲ ਹੀ ਨਹੀਂ ਸਕਦੇ, ਜੜ ਚੀਜ਼ ਕੀ ਬੋਲੂਗੀ? ਅਤੇ ਉਸਦੇ ਨਾਲ ਹੀ ਜਿਹੜਾ ਅਸੀਂ ਬੋਲਦੇ ਹਾਂ ਇਹ ਵੀ ਉਹਦੀ ਸੱਤਾ ਨਾਲ ਹੀ ਬੋਲਦੇ ਹਾਂ। ਜੈਸੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ, ਕੋਈ ਮਤਾ ਹੰਕਾਰ ਕਰ ਲਿਓ ਵੀ ਮੈਂ ਬਹੁਤ ਗਿਆਨੀ ਹਾਂ, ਕਥਾ ਕਰਨ ਵਾਲੇ ਹਾਂ, ਮੈਂ ਬਹੁਤ ਵਿਚਾਰ ਦੱਸਣ ਵਾਲਾ ਹੈ, ਕਹਿਣ ਵਾਲਾ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਕੋਈ ਨਿਰਣੇ ਕਰਕੇ ਆ ਕਰਦੇ ਹਾਂ ਵੀ ਜਦੋਂ ਆਪਣੀ ਜੋਤ ਖਿੱਚ ਲੈਂਦਾ। ਇਹਨਾਂ ਦਾ ਵੀ ਫਿਰ ਭੇਦ ਹੈ ਇਸ ਆਤਮਾ ਪਰਮਾਤਮਾ ਦਾ। ਔਰ ਪਰਮਾਤਮ ਸਰੂਪ ਨੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਸਾਨੂੰ ਹੁਕਮ ਦਿੱਤਾ ਹੈ। ਹਮੇ ਕਾਜ ਜਗਤ ਨੂੰ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਕਹਾਂ ਤੁਮ ਧਰਮ ਬਿਥਾਰੋ, ਦੁਸ਼ ਦੋਖਿਨ ਪਕੜ ਪਛਾਰੋ। ਉਹ ਇਸ ਰੂਪ ਦੇ ਵਿੱਚ ਹੀ ਹੈ ਇਹ ਹੁਕਮ, ਉਹਨਾਂ ਨੇ ਮੰਨਣਾ। ਜਾਂ ਹੀ ਕਾਜ ਧਰਾ ਹਮ ਜਨਮ, ਸੱਚ ਸਮਝ ਲਿਓ ਸਾਧੂ ਸੰਗ ਮਨਮੰਗ। ਕਈ ਡਰਦੇ ਨੇ ਵੀ ਇਹ ਤਾਂ ਸ਼ਸਤਰਧਾਰੀ ਨੇ ਜੀ, ਲੜਾਈਆਂ ਜੰਗ ਯੁੱਧ ਕਰਦੇ ਨੇ, ਕਿੱਥੇ ਵੇਖਿਓ ਗੁਰਮੁਖ ਸਾਧੂ ਪੁਰਸ਼ੋ, ਤੁਹਾਡੇ ਵਾਸਤੇ ਹੀ ਵਾਹਿਗੁਰੂ ਨੇ ਭੇਜਿਆ ਹੈ, ਜਿਹੜੇ ਤੁਹਾਨੂੰ ਦੁਖੀ ਕਰਦੇ ਨੇ, ਤੰਗ ਕਰਦੇ ਨੇ। ਔਰ ਉਸ ਵੇਲੇ ਦੀ ਹਕੂਮਤ ਜਿਹੜੀ ਇੰਨੀ ਜ਼ੋਰ ਜ਼ੁਲਮ ਕਰਦੀ ਸੀ, ਨਹੀਂ ਤਾਂ ਹਕੂਮਤ ਦਾ ਹੁੰਦਾ ਸਰਵ ਪ੍ਰਜਾ ਰੂਪ ਸਮਝਣਾ, ਉਸਦੀ ਪਾਲਣਾ ਕਰਨੀ, ਨਿਆਂ ਕਰਨਾ। ਉਸ ਵੇਲੇ ਔਰੰਗਜ਼ੇਬ ਦੀ ਹਕੂਮਤ ਸੀ, ਉਹੀ ਵਾਹਿਗੁਰੂ ਪਰਮੇਸ਼ਰ ਨੇ ਸਮਝ ਲਿਓ ਸਾਧੂ ਸੰਮਨ ਮੰਗ। ਸੰਤ ਉਬਾਰਨ ਧਰਮ ਚਲਾਵਨ, ਦੁਸ਼ ਸਭਨ ਕੋ ਮੂਲ ਉਪਾਰਨ। ਜਿਹੜੇ ਸ਼ਾਂਤ ਵਿੱਚ ਰਹਿਣ ਵਾਲੇ, ਕੋਈ ਕਿਸੇ ਨਾਲ ਝਗੜਾ ਨਹੀਂ ਕਰਨ ਵਾਲੇ ਹੈ, ਅੰਤਰਮੁਖ ਵਿਚਾਰ ਸ੍ਰੇਸ਼ਟਾਚਾਰ ਦੇ ਵਿੱਚ ਰਹਿਣ ਵਾਲੇ ਸਸੰਤੋਖੀ ਪੁਰਸ਼ ਨੇ, ਉਹਨਾਂ ਨੂੰ ਤਾਂ ਬਚਾਵਾਂਗੇ। ਜਿਹੜਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਭਾਈ ਨੰਦ ਲਾਲ ਜੀ ਆਏ, ਉਹਨਾਂ ਨੂੰ ਚਾਹੁੰਦਾ ਸੀ ਵੀ ਅਸੀਂ ਜ਼ਬਰਦਸਤੀ ਕਰੀਏ। ਹੋਰ ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸ਼ਸਤਰਾਂ ਦਾ ਮਤਲਬ ਇਹੀ ਹੈ, ਉਹ ਵੀ ਕਰ ਸਕਦੇ ਨੇ। ਜੈਸੇ ਗੁਰੂ ਨਾਨਕ ਸਾਹਿਬ ਨੇ ਕਿਹੜਾ ਕੋਈ ਸ਼ਸਤਰ ਪਕੜੇ, ਉਹ ਬਚਨਾਂ ਨਾਲ ਹੀ। ਇਸ ਤਰ੍ਹਾਂ ਉਹ ਬਚਨਾਂ ਨਾਲ ਵੀ ਕਰ ਦਿੰਦੇ ਸੀ ਅਤੇ ਸ਼ਸਤਰਾਂ ਨਾਲ ਵੀ। ਜੈਸੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੇਣ ਵੇਲੇ ਵੀ ਅਖੀਰਲੀ ਹੁੰਦੀ ਵੀ ਤੁਸੀਂ 2200 ਸਵਾਰ ਹਮੇਸ਼ਾ ਰੱਖਣਾ ਸ਼ਸਤਰਾਂ ਦੇ ਨਾਲ ਅਤੇ ਜੰਗ ਨਹੀਂ ਕਰਨਾ। ਉਹਨਾਂ ਨੇ ਕਿਹਾ, ਮਹਾਰਾਜ ਤੁਹਾਡੇ ਨਾਲ ਇਸ ਵੇਲੇ ਦੀ ਹਕੂਮਤ ਦੇ ਸ਼ਾਹਜਹਾਨ ਦੇ ਜੰਗ ਹੁੰਦੇ ਰਹੇ ਨੇ ਅਤੇ ਉਹਨਾਂ ਦੀ ਈਰਖਾ ਦਵੈਸ਼ ਹੈ। ਜਿਸ ਵੇਲੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਤਾਂ ਐਵੇਂ ਇਹਨਾਂ ਨੇ ਰੱਖੇ ਹੋਏ ਨੇ ਸਵਾਰ ਅਤੇ ਸ਼ਸਤਰ ਅਤੇ ਜੰਗ ਕਰਦੇ ਨਹੀਂ, ਤਾਂ ਫਿਰ ਅਤੇ ਜਿਹੜਾ ਕੋਈ ਸ਼ਰਨ ਵਿੱਚ ਆ ਜਾਵੇ ਉਹਦੀ ਰੱਖਿਆ ਕਿਵੇਂ ਹੋਊਗੀ? ਤਾਂ ਸਤਿਗੁਰੂ ਸਾਹਿਬ ਜੀ ਨੇ ਵਚਨ ਹੀ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਫਿਰ ਪਹਿਲਾਂ ਸ਼ਾਹਜਹਾਨ ਦੀ ਹਕੂਮਤ ਸੀ, ਫਿਰ ਔਰੰਗਜ਼ੇਬ ਦੀ ਹੋ ਗਈ ਵੀ ਜਿਹੜਾ ਕੋਈ ਕੀਰਤਪੁਰ ਸਾਹਿਬ ਜਾਂ ਹੋ ਕਿਤੇ ਵੀ ਤੁਸੀਂ ਹੋਵੋ, ਜਿਹੜਾ ਕੋਈ ਚੜ੍ਹਾਈ ਕਰਕੇ ਆਇਆ ਆਊਗਾ ਉਹ ਤੁਹਾਡੇ ਤਾਈਂ ਪਹੁੰਚ ਨਹੀਂ ਸਕੂ, ਰਸਤੇ ਵਿੱਚ ਹੀ ਖਤਮ ਹੋ ਜਾਏਗਾ। ਸੋ ਇਹ ਵਚਨ ਸੀ ਅਤੇ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹੀ ਸੀ। ਔਰੰਗਜ਼ੇਬ ਦੇ ਨਾਲ ਝਗੜਾ ਚਰਚਾ ਕਰਾਉਣੀ, ਰਾਮ ਰਾਏ ਨੂੰ ਸ਼ਕਤੀ ਦੇ ਕੇ ਕਰਾਤਾ ਸਾਰਾ ਕੁਛ। ਜਦੋਂ ਉਹਨੇ ਬਚਨ ਕਹਿਤਾ ਤੇ ਉਹ ਸਾਰੀ ਦਿੱਲੀ ਨੂੰ ਹੀ ਆਪਣੇ ਰਾਮ ਰਾਏ ਕਹਿੰਦਾ ਵੀ ਸਾਰੀ ਮਰ ਜਾਣੀ ਸੀ। ਪਰ ਪ੍ਰੇਰਿਤ ਤਾਂ ਉਹੀ ਹੈ ਜੋ ਕੁਛ ਉਹਨੂੰ ਕਰਾਉਣਾ ਉਹ ਹੋਣਾ ਹੀ ਹੋਣਾ। ਜੇ ਕੋਈ ਕਿਉਂ ਨਹੀਂ ਕਿਉਂ ਨਹੀਂ ਕਰ ਦਿੱਤਾ ਉਹਨੇ। ਸੋ ਇਸ ਲਈ ਉਹ ਇਹ ਹੈ, ਮੈਂ ਹਾਂ ਪਰਮ ਪੁਰਖ ਕੋ ਦਾਸ। ਫਿਰ ਇੱਥੇ ਜਿੰਨੇ ਵੀ ਆਏ, ਅਬ ਮੈਂ ਆਪਣੀ ਕਥਾ ਬਖਾਨੂੰ। ਇਹ ਸਤਿਗੁਰੂ ਸਾਹਿਬ ਜੀ ਨੇ ਬਹੁਤ ਵਿਚਾਰਾਂ ਹੋ ਚੁੱਕੀਆਂ, ਉਹਦਾ ਦੱਸਿਆ ਵੀ ਹੈ ਵੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਔਰ ਉਸ ਵੇਲੇ ਔਰੰਗਜ਼ੇਬ ਦੀ ਸਾਜ਼ਿਸ਼ ਸੀ, ਇਹ ਰਾਜਪੂਤਾਂ ਨੂੰ ਵੀ ਕਿਸੇ ਦੀ ਤਾਕਤ ਨਾ ਵਧੇ ਮਰਵਾਓ, ਇਹ ਕਾਮਰੂ ਦੇਸ਼ ਦੇ ਵਿੱਚ ਉਹਨਾਂ ਨੂੰ ਕਰ ਲੈਣਾ। ਪਹਿਲਾਂ ਮਾਨ ਸਿੰਘ ਨੂੰ ਮਰਵਾਇਆ ਉੱਥੇ, ਫਿਰ ਇੱਧਰ ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਸ਼ਰਨ ਲੈ ਲਈ ਜਿਹੜੇ ਅੱਗੇ ਇਸਦੇ ਸੀ ਪੰਸ ਵਾਲੇ, ਤਾਂ ਕਰਕੇ ਅਸਾਮ ਦੇ ਵਿੱਚ ਜਾਣਾ ਹੋਇਆ। ਉੱਥੇ ਗੁਰੂ ਮਹਾਰਾਜ ਜੀ ਨੇ ਫਿਰ ਉਹਨਾਂ ਨੇ ਬਥੇਰਾ ਜ਼ੋਰ ਲਾਇਆ, ਇਹਨਾਂ ਨੇ ਵੀ ਜ਼ੋਰ ਲਾਇਆ ਅਤੇ ਨਹੀਂ ਇੱਕ ਦੂਜੇ ਦੇ ਉੱਤੇ ਪ੍ਰਭਾਵ ਪਾ ਸਕੇ। ਅਤੇ ਫਿਰ ਉਹਨਾਂ ਦੇ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਉਹ ਵੀ ਸੀ, ਉਹ ਕਹਿੰਦੇ ਮਹਾਰਾਜ ਤੁਸੀਂ ਠੀਕ ਹੈ, ਅਸੀਂ ਦੇਵੀ ਨੂੰ ਮੰਨਦੇ ਜਾਂ ਹੋਰ ਚੀਜ਼ ਸਾਰੀਆਂ ਬਣਾਈਆਂ ਹੋਈਆਂ ਨੇ, ਗੁਰੂ ਨਾਨਕ ਸਾਹਿਬ ਇੱਥੇ ਆਏ ਨੇ ਅਤੇ ਤੁਸੀਂ ਇਹਨਾਂ ਦਾ ਪੱਖ ਕਰਦੇ। ਕਹਿੰਦੇ ਫਿਰ ਇਹਨਾਂ ਨੇ, ਉਹ ਬਿਸ਼ਨ ਸਿੰਘ ਰਾਜਾ ਸੀ ਅਤੇ ਇਹਨਾਂ ਦੀ ਆਪੋ ਵਿੱਚ ਹੀ ਸੁਲਾਹ ਕਰਾ ਦਿੱਤੀ। ਉੱਥੋਂ ਹੀ ਫਿਰ ਗੁਰੂ ਮਹਾਰਾਜ ਦੇਖ ਲਓ ਵੀ ਪਟਨੇ ਸਾਹਿਬ ਆਏ, ਅਤੇ ਉਸ ਤੋਂ ਪਹਿਲਾਂ ਇਹ ਵੀ ਕਾਰਨ ਬਣਨੇ ਸਨ। ਅਤੇ ਫਿਰ ਜਿਹੜਾ ਗੁਰਮਤਿ ਦਾ ਪ੍ਰਚਾਰ ਹੈ ਉਹ ਆਪਣੀ ਯਾਤਰਾ ਕਰਦੇ ਹੋਏ ਸਿੱਖ ਸੰਗਤਾਂ ਦੇ ਨਾਲ ਹੋਰ ਸਾਧੂਆਂ ਨੂੰ ਉਪਦੇਸ਼ ਦਿੰਦੇ ਹੋਏ ਫਿਰ ਬੈਣੀ 'ਤੇ ਚਲੇ ਗਏ, ਜਿੱਥੇ ਗੰਗਾ ਜਮੁਨਾ ਪ੍ਰਯਾਗਰਾਜ ਕਹਿੰਦੇ ਹੈ। ਅਤੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਵ ਵੱਲੀ ਜਾਣਾ ਕੀਤਾ ਬਹੁਤ ਸੰਖੇਪ ਨਾਲ ਕੇ, ਉਹਨਾਂ ਨੂੰ ਅੱਗੇ ਇਤਿਹਾਸਾਂ ਦੇ ਵਿੱਚ ਦੱਸਿਆ ਹੋਇਆ ਹੈ ਵੀ ਇਸ ਤਰ੍ਹਾਂ ਕਰਕੇ। ਹੋਰ ਵੀ ਜਿਹੜਾ ਇਹ ਇਤਿਹਾਸ ਹੈ ਵੀ ਅਸੀਂ ਉੱਥੇ ਤਪੱਸਵੀ ਰੂਪ ਹੋਰ ਕਰਕੇ ਜਾਂ ਹਜ਼ੂਰ ਸਾਹਿਬ ਦਾ ਇਤਿਹਾਸ ਹੁੰਦਾ ਹੈ ਅਤੇ ਉਹ ਵੀ ਉਹ ਇਤਿਹਾਸਾਂ ਦੇ ਵਿੱਚ ਫਿਰ ਖੋਲ੍ਹ ਕੇ ਲਿਖਿਆ ਹੋਇਆ ਹੈ ਵੀ ਇਸ ਤਰ੍ਹਾਂ ਕਰਕੇ ਹਜ਼ੂਰ ਸਾਹਿਬ ਇੱਥੇ ਮਹਾਰਾਜ ਨੇ ਜਿਸ ਵੇਲੇ ਕਿਹਾ ਵੀ ਸਾਡੀ ਜਗ੍ਹਾ ਹੈ ਬਹਾਦਰ ਸ਼ਾਹ ਨੂੰ ਕਿਹਾ ਵੀ ਤੀਰ ਚਲਾਉਣੇ ਉੱਥੇ ਮਸੀਤ ਸੀ, ਕਹਿੰਦੇ ਜੀ ਇਹ ਤਾਂ ਮੁਸਲਮਾਨਾਂ ਦੀ ਮਸੀਤ ਹੈ, ਮੁਸਲਮਾਨਾਂ ਦੇ ਮੈਂ ਪਾਤਸ਼ਾਹ, ਮੈਨੂੰ ਕੀ ਕਹਿਣਗੇ ਮਸੀਤ ਤੁਹਾਡੀ। ਕਿਉਂ ਨਹੀਂ ਤੁਸੀਂ ਠੀਕ ਹੈ, ਲੈ ਵੀ ਸਕਦੇ, ਸਭ ਕੁਛ ਚੀਜ਼ ਕਰ ਸਕਦੇ ਹੋ। ਅਤੇ ਉਹ ਫਿਰ ਮਹਾਰਾਜ ਨੇ ਕਿਹਾ ਇਹ ਤਾਂ ਹੁਣ ਮਸੀਤ ਬਣਾਈ ਇਹਨਾਂ ਨੇ, ਸਾਡੀ ਤਾਂ ਬਹੁਤ ਚਿਰ ਦੀ ਇੱਥੇ ਤਪ ਕਰਦਿਆਂ ਦੀ ਜਗ੍ਹਾ ਹੈ, ਦੇਖ ਲਓ ਪੁੱਟ ਕੇ ਨਿਸ਼ਾਨੀ ਹੈ। ਸਭ ਸਿਮਰਨਾ ਹੋਰ ਆਸਣ ਹੋਰ ਸਾਰੇ ਜਿੰਨੇ ਉਸ ਦੇਖ ਲਓ ਜਿਸੇ ਪੁੱਟੀਆਂ, ਕਹਿੰਦੇ ਠੀਕ ਹੈ। ਫਿਰ ਮਹਾਰਾਜ ਝਗੜਾ ਕਰਨਗੇ ਵੀ ਹੁਣ ਸਾਡਾ ਕਬਜ਼ਾ ਹੈ ਜਾਂ ਹੋਰ ਚੀਜ਼ ਹੈ, ਚਲੋ ਮੈਂ ਕਰ ਦਊਂਗਾ। ਫਿਰ ਮਹਾਰਾਜ ਕਹਿੰਦੇ ਉਹ ਜਿੰਨੇ ਮਸੀਤ ਸੀ ਉਹਨਾਂ ਨਾਲ ਵਿਚਾਰ ਕਰਕੇ ਜਾਂ ਉਸ ਧਰਤੀ ਦੇ ਵਿੱਚ ਉਹਨਾਂ ਨੂੰ ਉਹਨੇ ਪੈਸੇ ਦਿੱਤੇ ਵੀ ਸਾਡਾ ਝਗੜਾ ਚੁੱਕਿਆ ਗਿਆ। ਸੋ ਉੱਥੇ ਵੀ ਇਸ ਤਰ੍ਹਾਂ ਲਿਖਾਇਆ। ਪਰ ਇਸ ਨੂੰ ਸਾਡੀ ਬੁੱਧੀ ਜਾਂ ਹੋਰ ਇਤਿਹਾਸ ਘਰ ਨਹੀਂ ਪੂਰੇ ਤਰ੍ਹਾਂ ਦੇ ਨਾਲ ਉਹ ਸਕਦੇ ਨੇੜੇ ਤੇੜੇ ਜਾਂ ਅੱਗੇ ਤੋਂ ਅੱਗੇ ਵਿਚਾਰਾਂ ਦੇ ਨਾਲ, ਫਿਰ ਉਹ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਚੰਗਾ ਇਹ ਹੇਠਾਂ ਹੀ ਲੁਕਵੇਂ ਰਹਿਣ ਦਿਓ, ਜਿਵੇਂ ਨੰਦੇੜ ਨੌ ਨੰਦ, ਨੌ ਨੰਦਾਂ ਤੋਂ ਨੰਦੇੜ। ਔਰ ਇਹ ਗੁਜਾਵਰੀ ਪਹਿਲਾਂ ਵੀ ਲੱਖਾਂ ਹੀ ਵਰ੍ਹਿਆਂ ਦੀ ਗੱਲ ਹੈ, ਥੋੜ੍ਹਾ ਹੀ ਸਮਾਂ ਹੋ ਜਾਏ ਅਤੇ ਉਹ ਅਸ਼ਚਰਜ ਹੈ। ਉਹ ਅਸ਼ਚਰਜ ਦੀ ਗੱਲ ਸੀ ਵੀ ਸ਼ਬਦ ਵੀ ਅਸ਼ਚਰਜ ਹੈ। ਅੱਜ ਤੋਂ 50-60 ਸਾਲ ਪਹਿਲਾਂ ਦੇਖ ਲਓ ਸ਼ਬਦ ਆਹਾ ਕੀ ਸੰਸਾਰ ਦੇ ਵਿੱਚ ਜੋ ਕੋਈ ਆਦਮੀ ਦੇ ਫਿਰਨ ਤੁਰਨ ਵਾਲੀਆਂ ਸਵਾਰੀਆਂ ਹਨ ਜਾਂ ਕੋਈ ਇਸ ਤਰ੍ਹਾਂ, ਕਿਸ ਤਰ੍ਹਾਂ ਪਹਿਲਾਂ ਸਾਈਕਲ ਬਣਿਆ, ਫਿਰ ਹੋਰ ਬਣਿਆ, ਹੋਰ ਬਣਿਆ, ਹਵਾਈ ਜਹਾਜ਼ ਬਣ ਗਏ, ਫਿਰ ਸ਼ਬਦ ਦਾ ਵੀ ਵਿਚਾਰ ਹੁੰਦਾ ਹੁੰਦਾ ਹੈ ਤਾਂ ਥੋੜ੍ਹੇ ਚਿਰ ਦੇ ਵਿੱਚ ਹੀ ਹੁਣ ਦੇਖ ਲਓ ਐਸੀ ਪਰਮੇਸ਼ਰ ਦੀ ਕੁਦਰਤ ਹੈ ਉਹਦਾ ਵਰਣਨ ਨਹੀਂ ਹੋ ਸਕਦਾ। ਉਹਨਾਂ ਦਿਮਾਗਾਂ ਦੇ, ਸਾਇੰਸਦਾਨਾਂ ਦੇ ਦਿਮਾਗਾਂ ਦੇ ਅੰਦਰ ਉਹ ਚੀਜ਼ ਸੁਝਾਈ ਵੀ ਐਸੀ ਚੀਜ਼ ਉਹ ਮਸ਼ੀਨਰੀ ਐਂ ਤਿਆਰ ਕਰ ਲਓ ਤੁਸੀਂ ਅਤੇ ਉਹਦੇ ਵਿੱਚ ਸ਼ਕਤੀ ਹੋਏਗੀ। ਦੇਖ ਲਓ ਇੰਗਲੈਂਡ ਹੈ, ਹੋਰ ਹੈ, ਥਾਂ ਥਾਂ ਦੇ ਉੱਤੇ ਹੈ, ਅਤੇ ਜਦੋਂ ਉੱਥੇ ਬੋਲਦੇ ਹੈ ਉਦੋਂ ਹੀ ਇੱਥੇ ਸੁਣਦਾ, ਇਨ ਮਿੰਟ ਸਕਿੰਟ ਦੀ ਨਹੀਂ ਦੇਖ ਲੈਂਦੀ ਹੈ ਸਰਜ ਗੱਲ। ਅਤੇ ਬਣਾਉਣ ਵਾਲਿਆਂ ਦੀ ਬੁੱਧੀ ਵੀ ਇਸ ਚਰਜੀ ਹੈ ਵੀ ਇਸ ਤਰ੍ਹਾਂ ਉਹਦਾ ਵੇਦ ਨਾਮ ਗਿਆਨ ਦਾ ਹੈ, ਇਸ ਤਰ੍ਹਾਂ ਉਹਦਾ ਗਿਆਨ ਵੀ ਜਿਹੜਾ ਹੈ ਉਹ ਵੀ ਇਸ ਚਰਜੀ ਜਿਸਮਾਦ ਨਾਦ ਜਿਸਮਾਦ ਵੇਦ ਜਿਸਮਾਦ ਜੀ ਜੀਆਂ ਦੀ ਤੁਸੀਂ ਖੋਜ ਕਰੋ, ਬੇਅੰਤ ਬੇਅੰਤ ਉਹਦਾ ਵੀ ਅੰਤ ਕੋਈ ਨਹੀਂ ਉਹਨਾਂ ਦੇ ਭੇਦਾਂ ਦਾ। ਅਤੇ ਇਹ ਵਾਹਿਗੁਰੂ ਪਰਮੇਸ਼ਰ ਤੋਂ ਉਹ ਤਾਂ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ, ਪਰ ਉਹਦਾ ਆਨੰਦ ਤਾਂ ਪ੍ਰਗਟ ਹੋਏਗਾ ਸਾਡਾ ਚਿੱਤ ਜਿਹੜਾ ਦੂਸਰੇ ਪਾਸੋਂ ਹਟ ਕੇ ਸ਼ਬਦ ਦੇ ਨਾਲ ਜੁੜ ਕੇ ਉਸ ਦੀ ਮਿਹਰ ਦੇ ਨਾਲ ਉੱਥੇ ਤਾਈਂ ਪਹੁੰਚੇਗਾ। ਫਿਰ ਸ਼ਾਂਤੀ ਹੋਊਗੀ, ਉਸਦਾ ਗਿਆਨ ਹੋਊਗਾ, ਉਹਦੀਆਂ ਅੱਗੇ ਤੋਂ ਅੱਗੇ ਬੇਅੰਤੀ ਬੇਅੰਤ ਅਵਸਥਾਵਾਂ ਹਨ। ਸੋ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਹੁਣ ਵੀ ਇਸਦਾ ਆਪਣੇ ਹੈ ਤਾਂ ਸਿੱਖ ਹੀ ਉਹ ਵੀ ਅਖਵਾਉਂਦੇ ਆ, ਪਰ ਸਾਡੇ 'ਚ ਵੀ ਦੋ ਪੱਖ ਨੇ। ਇੱਕ ਐਸੇ ਬੁੱਧੀਜੀਵੀ ਨੇ ਜਿਹੜੇ ਉਹ ਬੁੱਧੀ ਨਾਲ ਹੀ ਆਪਣੀ ਦੇ ਨਾਲ ਹਰ ਇੱਕ ਚੀਜ਼ ਨੂੰ ਟੈਸਟ ਕਰਦੇ। ਇੱਕ ਨਾ ਨੇ ਵੀ ਜੋ ਗੁਰੂ ਮਹਾਰਾਜ ਕਹਿੰਦੇ ਨੇ ਉਸ ਵਿਚਾਰ 'ਤੇ ਜਾਂ ਉਹਨੂੰ ਮੰਨਣ ਕਰਕੇ ਫਿਰ ਉਹਦਾ ਸਾਖਿਆਤ ਹੋਣਾ, ਉਹਨਾਂ ਨੂੰ ਆਸਕ ਇਸ ਤਰ੍ਹਾਂ ਹੈ ਉਹ ਵੀ ਹੋਣਦੇ ਨੇ। ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਖੰਡਣੀ ਸ਼ੁਰੂ ਕੀਤਾ, ਕਹਿੰਦੇ ਕੋਈ ਨਹੀਂ ਸ਼ਕਤੀ ਐਸੀ ਜਾਂ ਹੋ ਰਹੇ ਨੇ ਰਹੋ ਵਿਚਾਰ। ਮੂਲ ਪੁੱਤ ਵੀ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰ ਸਨਾਨਾ ਜਬ ਹੀ ਜਾਤ ਤ੍ਰਿਵੇਣੀ ਪਏ। ਤ੍ਰਿਵੇਣੀ ਉੱਥੇ ਸ੍ਰਸ਼ਟੀ ਇਹਨਾਂ ਦਾ ਟੰਡਾ ਮੇਲ ਹੁੰਦਾ ਹੈ। ਪੁੰਨ ਦਾਨ ਦਿਨ ਕਰ ਬਚਾਏ ਲੰਗਰ ਚਲਾਉਣੇ, ਹੋਰ ਭੁੱਖੇ ਨੰਗੇ ਨੂੰ ਵਸਤ ਦੇਣਾ, ਇਸ ਤਰ੍ਹਾਂ ਸਮਾਂ ਬਤੀਤ ਕਰਦੇ ਰਹੇ। ਤਹੀ ਪ੍ਰਕਾਸ਼ ਹਮਾਰਾ ਪਿਆ, ਇੱਥੇ ਪ੍ਰਕਾਸ਼ ਸ਼ਬਦ ਹੈ। ਪਟਨਾ ਸ਼ਹਿਰ ਵਿਖੇ ਪਵ ਲਏ ਹੋ ਅਤੇ ਉੱਥੇ ਹੈਗਾ ਅਵਤਾਰ ਦਾ ਵੀ ਪਹਿਲਾਂ ਪ੍ਰਕਾਸ਼ ਹੋਇਆ। ਪ੍ਰਕਾਸ਼ ਕਿਹਨੂੰ ਹੋਇਆ? ਮਾਤਾ ਪਿਤਾ ਨੂੰ ਹੋਣਾ ਸੀ। ਉਹ ਵੀ ਜਿਹੜੀ ਵਿਚਾਰ ਹੈ ਇਹ ਕਰਨੀ ਯੋਗ ਹੈ। ਸੋ ਇਹ ਹੋਇਆ ਕਿਵੇਂ? ਜਾਂ ਹੋਰ ਚੀਜ਼ ਹੈ ਵੀ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜੇ ਹੋਏ ਸੀ ਤੇ ਹਮ ਅਦਕ ਤਪੱਸਿਆ ਸਾਧੀ, ਉਹ ਟਿਕਾਣੇ ਦੱਸੇ ਹੋਏ ਨੇ ਸਾਰੇ, ਜਿਵੇਂ ਹੇਮਕੁੰਟ ਆਦਿਕ, ਪੰਡਕੇਸ਼ਵਰ ਹੈ ਉਸਦੇ ਨੇੜੀ, ਉਸਦੇ ਅੱਗੇ ਬਦਰੀ ਨਾਰਾਇਣ ਹੈ, ਉਸਦੇ ਅੱਗੇ ਹੱਦ ਰੱਖ ਦਿੰਦੀ ਜਿਹੜੇ ਯਾਤਰਾ ਕਰਨ ਜਾਂਦੇ। ਵੀ ਇੰਨਾ ਜਬ ਤੱਕ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀਏ, ਵੀ ਚਿੱਤ ਨੂੰ ਇਕਾਗਰ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਜੁੜੇ ਰਹਿਣਾ। ਜੁੜੇ ਐਸੇ ਹੋਰ ਵੀ ਰਿਸ਼ੀ ਮਹਾਤਮਾ ਸੀ, ਇਸ ਨੂੰ ਹੁਣ ਕੌਣ ਕਹਿ ਸਕਦਾ ਜਦੋਂ ਕਿਹੜਾ ਸਮਾਂ ਸੀ? ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀਰ ਰਸ ਭਰਨ ਵਾਸਤੇ ਭਾਰਤ ਭੂਮੀ ਦੇ ਵਿੱਚ ਵੀ ਇੱਥੇ ਦੀਆਂ ਲੜਕੀਆਂ ਨੂੰ ਸੁੰਦਰ ਸਰੂਪ ਦੇ ਵਿੱਚ ਚੁੱਕ ਚੁੱਕ ਕੇ ਲਿਜਾਂਦੇ ਸੀ ਕਿ ਲਓ ਹਿੰਦੀ ਵਾਸੀਓ, ਭਾਰਤ ਭੂਮੀ ਵਾਲੇ ਤਕੜੇ ਹੋਵੋ, ਤੁਹਾਡੇ ਵਿੱਚ ਹੀ ਐਸੀਆਂ ਬੀਬੀਆਂ ਵੀ ਹੋਈਆਂ ਨੇ ਜਿਨ੍ਹਾਂ ਨੇ ਮਾਰ ਮਾਰ ਕੇ ਲਟਾ ਦਿੱਤੇ ਅਤੇ ਸਾਰੇ ਜਿੱਤਲੇ ਚੰਡੀ ਹੋਈ। ਅਰੇ ਤੁਸੀਂ ਚੰਡੀ ਨੂੰ ਕਹਿੰਦੇ ਐਸ ਯੁੱਗ ਦੀ ਗੱਲ ਨਹੀਂ ਕਰਦੇ, ਸਤਯੁੱਗ ਦੀ ਜਾਂ ਹੋਰ ਜਿੰਨੀ ਵਾਹਿਗੁਰੂ ਸਾਨੂੰ ਸਮਝ ਦਿੱਤੀ, ਅਸੀਂ ਜੁੜੇ ਵਾਹਿਗੁਰੂ ਵਿੱਚ ਉਹਨਗੇ ਵਿੱਚ ਚੰਡੀ ਨੇ ਕਿੰਨੇ ਦੈਂਤ ਮਾਰੇ। ਉਹ ਦੈਂਤ ਜਿਹੜੇ ਸੀ ਉਹ ਸਪਰਸ਼ ਦੀ ਵਾਸ਼ਨਾ ਨਾਲ ਆਉਂਦੇ ਸੀ, ਜੋ ਲਾਹ ਲਾ ਕੇ ਉੱਥੋਂ ਹੀ ਮੱਥੇ ਵਿੱਚੋਂ ਹੀ ਕਾਲਕਾ ਤੈਂ ਹੀ ਦੁਰਗਾ ਸਾਜ ਕਹੇ, ਜਿਹਨੂੰ ਦੁਰਗਾ ਚੰਡੀ ਕਹਿੰਦੀ। ਬਹੁਤ ਮੰਨਦੇ ਆ ਲੋਕ, ਕਾਲਕਾ ਨੂੰ ਮੰਨਦੇ ਆ, ਮੰਤਰ ਜੰਤਰ ਵੀ ਕਰਦੇ ਆ, ਅਤੇ ਇਸ ਤਰ੍ਹਾਂ ਨਹੀਂ ਹੋਈਆਂ। ਅਤੇ ਤੁਸੀਂ ਤਕੀਆਂ ਹੋਵੋ, ਸ਼ਾਸਤਰ ਪਹਿਨੋ, ਕੌਣ ਆ ਸਕਦਾ ਹੈ? ਬ੍ਰਿਤਪਤੀ ਵਰਗੀਆਂ ਹੋਈਆਂ, ਇਸ ਤਰ੍ਹਾਂ ਹੀ ਸੂਰ ਵੀਰਤਾ ਨੂੰ ਦਸਨ ਕਥਾ ਭਗਵਤ ਕੀ ਪਾਖਾ ਕਰੀ ਬਣਾਏ, ਅਵਰ ਵਾਸ਼ਨਾ ਨਾਹੀਂ ਕਛ ਧਰਮ ਜਿੱਦ ਕਿਆ ਚਾਹੇ। ਅਸੀਂ ਕੋਈ ਸਾਡਾ ਵਿਸ਼ਨੂੰ, ਮੈਂ ਨਾ ਵਿਨੇਸ਼ ਪ੍ਰਥਮ ਨਾਮ ਕਿਸ਼ਨ ਵਿਸ਼ਨ ਕਭੂ ਨਾ ਧਿਆਨ ਕਾਨ ਸੁਣੇ ਪਹਿਚਾਨ ਨਾ ਤਿੰਨ ਸੋ ਕੰਨੀ ਸੁਣੇ ਹੈ ਸਾਡਾ ਉਹਨਾਂ ਨਾਲ ਵਾਹ ਵਾਸਤਾ ਨਹੀਂ ਵੀ ਅਸੀਂ ਉਹਨਾਂ ਦੇ ਭਗਤ ਹੈ ਜਾਂ ਹੋਰ ਚੀਜ਼ ਹੈ। ਜਿਹੜੀ ਉਹਨਾਂ ਦੀ ਉਪਮਾ ਦਸਮ ਦੇ ਵਿੱਚ ਲਿਖੀ ਹੋਈ ਉਹ ਉਹਨਾਂ ਦੇ ਭਗਤਾਂ ਦੇ ਆਸ਼ੇ ਅਨੁਸਾਰ ਲਿਖੀ ਹੋਈ ਹੈ। ਰਾਮ ਕਥਾ ਜੁਗ ਜੁਗ ਅਟਲ ਸਭ ਕੁ ਪਾਠ ਦੇ ਸਰੂ ਵਾਸ ਰਗਵਰ ਕਰਾ ਸਗਰੀ ਪੁਰੀ ਸਮੇਤ ਜੋ ਇਹ ਕਥਾ ਸੁਣੇ ਅਰਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਇਹ ਉਹਨਾਂ ਨੇ ਉਹਦੀ ਉਪਮਾ ਕੀਤੀ ਹੈ। ਆਦਿ ਸਕੇ ਨਾ ਕੋਈ ਸਾਡਾ ਰਾਮ ਰਹੀਮ ਉਬਾਰ ਨਾ ਸਕੇ ਜਾ ਕਰ ਨਾਮ ਰਿਟਾਇ। ਸਿਰਫ ਇੰਨਾ ਗੁਣ ਤੁਸੀਂ ਮੰਨਦੇ ਹੋ, ਰਾਮ ਨੂੰ ਮੰਨਦੇ ਹੋ, ਕ੍ਰਿਸ਼ਨ ਨੂੰ ਮੰਨਦੇ ਹੋ, ਕਿਉਂ ਨਿਗਰੇ ਹੋਏ ਹੋ ਤੇ ਉਹਦੇ ਵਾਸਤੇ ਲਓ ਜੀ ਹੁਣ ਤਾਂ ਅਸੀਂ ਬਿਲਕੁਲ ਨਿਗਰੇ, ਕੋਈ ਗੰਗਾ ਜਲ ਵੀ ਨਹੀਂ ਕਰਦਾ ਜਾਂ ਹੋਰ ਚੀਜ਼ ਆ। ਫਿਰ ਮਹਾਰਾਜ ਨੇ ਵੀਰ ਅਸੀਂ ਵਾਸਤੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਨਾਲੇ ਨਾਮ ਕੀਤੀ ਭਗਤੀ। ਸਗੋਂ ਤਿਆਰ ਬਤਿਆਰ ਹੋਵੋ, ਸਾਰੀਆਂ ਮੈਲਾਂ ਮੇਟ ਦਿਓ ਤੇ ਵਾਹਿਗੁਰੂ ਦਾ ਸਾਨੂੰ ਇਹ ਹੁਕਮ ਹੈ ਵੀ ਐਸਾ ਪੰਥ ਚਲਾਓ ਜਿੰਨੇ ਵੀ ਦੇਵੀ ਦੇਵਤੇ ਉਹਨਾਂ ਨੇ ਪਹਿਲਾਂ ਆਪੋ ਆਪਣੇ ਨਾਂ ਤੇ ਜਾਂ ਆਪਣੇ ਆਪ ਨੂੰ ਬ੍ਰਹਮ ਕਹਾਇਆ ਹੈ। ਮੁਕੋ ਦਾਸ ਤਵਨ ਕਾ ਜਨ, ਬਲਕਿ ਇੱਥੋਂ ਤੱਕ ਜੇ ਕੋਈ ਸਰੀਰ ਦੇ ਸਮੇਤ ਉਹ ਸ਼ੁੱਧ ਸਰੂਪ ਨੂੰ ਕਹਿ ਦੇਗਾ ਵੀ ਇਹ ਹੈ ਉਹ ਪਰਮਾਰਥਵਾਦੀ ਲੋਕ ਉਹ ਵੀ ਨਹੀਂ ਮੰਨਦੇ, ਫਿਰ ਸਰੀਰ ਕਰਕੇ ਕੋਈ ਰੱਬ ਸਰੀਰ ਰੱਬ ਥੋੜ੍ਹਾ ਹੋ ਸਕਦਾ। ਜੋ ਹਮਕੋ ਪਰਮੇਸ਼ੁਰ ਉਤਰਿਆ ਸਰੀਰ ਕਰਕੇ ਗੁਗਤ ਸੇ ਸਭ ਨਰਕ ਕੁੰਡ ਮੇ ਪਰ ਹੈ। ਇਸ ਕਰਕੇ ਸਰੀਰਾਂ ਦੀ ਉਪਾਸ਼ਨਾ ਜਾਂ ਮਨੌਤ ਛਡਾਉਣ ਵਾਸਤੇ, ਇਸ ਵਗੇ ਚੁੱਕਣ ਵਾਸਤੇ ਜੋ ਨਾਮ ਹੈ ਵਾਹਿਗੁਰੂ ਪਰਮੇਸ਼ੁਰ ਦਾ, ਜਿਸ ਤੋਂ ਸਾਰੀ ਸ੍ਰਿਸ਼ਟੀ ਪ੍ਰਸਮੇ ਓਂਕਾਰ ਤਿੰਨ ਕਹਾ, ਫਿਰ ਉਹ ਐਸਾ ਸ਼ਬਦ ਉਚਾਰਿਆ। ਓਮ ਕਹਿੰਦੇ ਨੇ ਮੁਸਲਮਾਨ, ਕੁਛ ਹੋਰ ਕਹਿੰਦੇ ਹੋਣਗੇ। ਇਸ ਤਰ੍ਹਾਂ ਹੀ ਆਪੋ ਆਪਣੇ ਵੱਖੋ ਵੱਖਰੇ, ਆਪੋ ਆਪਣੀ ਬੁੱਧ ਹੈ ਜਿੱਤੀ, ਬਰਨ ਭਿੰਨ ਭਿੰਨ ਤੇਤੀ, ਤਿਮਰਾ ਲਖਨ ਜਾਏ ਪਸਾਰਾ, ਇਹ ਵੀ ਸਜਾ ਪ੍ਰਥਮ ਸੰਸਾਰਾ, ਇੱਕ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕੀ ਭੁੱਪਾ। ਬਹੁਤ ਵੱਖੋ ਵੱਖਰੇ ਵਿਚਾਰ ਹਨ ਜਿਨ੍ਹਾਂ ਦੇ ਉਸ ਉਸ ਪ੍ਰਸੰਗ ਔਰ ਵਿਵਸਥਾ ਅਨੁਸਾਰ ਸ਼ਬਦ ਦੇ ਅਰਥ ਹੋਇਆ ਕਰਦੇ ਹੈ। ਹੋਰ ਉਹਦੀਆਂ ਬਿਰਤੀਆਂ ਵੀ ਹਨ, ਦਕਸ਼ਣਾ ਬਿਰਤੀ ਹੈ, ਆਪਣੇ ਰੂੜੀ ਬਿਰਤੀ, ਸ਼ਕਤੀ ਬਿਰਤੀ ਹੈ, ਲਕਸ਼ਣਾ 84 ਪ੍ਰਕਾਰ ਦੀ ਹੈ। ਬੜੇ ਬੜੇ ਵਿਦਿਆ ਦੇ ਵੀ ਇਸਤਰੀਆਂ ਨਿਰਣਾ ਕਰਨ ਵਾਸਤੇ ਉਹਨਾਂ ਦੇ ਗ੍ਰੰਥ ਬਣੇ ਹੋਏ ਨੇ। ਸੋ ਇਹ ਸਤਿਗੁਰੂ ਮਹਾਰਾਜ ਜੀ ਦਾ ਵੀ ਉੱਥੇ ਉਹਦਾ ਪਹਿਲਾਂ ਸੀ ਕਿ ਉੱਥੇ ਤਾਂ ਅਸੀਂ ਇੱਕ ਰੂਪ ਦੇ ਵਿੱਚ ਹੋ ਗਏ, ਦੁਆਤੇ ਇੱਕ ਰੂਪ ਹੋ ਗਿਆ। ਕਈ ਕਹਿੰਦੇ ਨੇ ਆਪਣੇ ਦੂਸਰਾ ਇਹ ਗੁਰੂ ਮਹਾਰਾਜ ਜੀ ਨੇ ਅਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੇ ਬਿਨ ਹੋਏ ਹਨ, ਹੇਮਕੁੰਟ ਪਰਬਤ ਹੈ ਜਹਾਂ ਸਤ ਸਿੰਘ ਸੋਭਤ ਹੈ ਤਹਾਂ, ਸਤ ਸਿੰਘ ਤੇ ਨਾਮ ਕਹਾਵਾ ਪੰਡ ਰਾਜ ਜੋਗ ਕੁਮਾਰਾ, ਤੈ ਹਮ ਅਲਕ ਤਪੱਸਿਆ ਸਾਡੀ ਮਹਾਂਕਾਲ ਕਾਲ ਕਾ ਅਰਾਧ। ਕਥਾ ਦਾ ਵਿਚਾਰ ਹੀ ਇਹ ਹੁੰਦਾ ਵੀ ਇਸ ਦੇ ਵਿੱਚ ਨਿਰਣਾ ਹੋਵੇ। ਕੀਰਤਨ ਫੇਰ ਸੁਣੋ ਤੁਸੀਂ, ਤੁਹਾਡੀ ਫੇਰ ਬਿਰਤੀ ਜਿਹੜੀ ਸੁਰਤ ਹੈ ਉਹ ਭਾਵਾਂ ਨੂੰ ਸਮਝਦੀ ਹੋਈ ਬਲੋਂ ਬਲੀ ਵਾਹਿਗੁਰੂ ਦੇ ਪ੍ਰੇਮ ਵਿੱਚ ਜੁੜ ਜਾਏ। ਪ੍ਰੇਮ ਉਹਨਾਂ ਖਿੱਚ ਪੈਣੀ ਉਧਰ, ਫੇਰ ਉਹਦੇ ਵਿੱਚ ਲਿਵਲੀਨ ਹੋਣਾ ਜੈਸੇ ਜੈਸੇ ਕਿਸੇ ਦਾ ਅਭਿਆਸ। ਮਹਾਂਕਾਲ ਕਾਲ ਕਾ ਅਰਾਧ, ਇੱਥੇ ਹੁਣ ਬਹੁਤ ਸਾਰੇ ਉਹ ਕਹਿੰਦੇ ਜੀ ਕਾਲ ਕਾ ਨਾਮ ਵੀ ਹੈ ਨਾ, ਅਰਥ ਐਸੇ ਨਹੀਂ ਹੋਇਆ ਕਰਦੇ ਹੈ। ਜੈਸੇ ਉਸ ਦੀਆਂ ਅਨਮੈਂ ਬਿਨਮੈਂ ਜਾਂ ਹੋਰ ਯੁਗਤੀਆਂ ਦੱਸੀਆਂ ਉਸ ਤਰ੍ਹਾਂ। ਨਾਲੇ ਗੁਰੂ ਮਹਾਰਾਜ ਦਾ ਸਿਧਾਂਤ ਹੈ, ਮੈਂ ਤਾਂ ਕਿਸੇ ਨੂੰ ਵੀ, ਅਸੀਂ ਤਾਂ ਪਰਮੇਸ਼ਰ ਨੂੰ ਮੰਨਦੇ, ਉਹ ਪਹਿਲਾਂ ਰੱਖਿਆ ਜਾਊਗਾ। ਇਸ ਕਰਕੇ ਮਹਾਂਕਾਲ ਇਹ ਹੈ, ਕਾਲ ਕਾ ਮਹਾਂਕਾਲ, ਕਾਲ ਜਿਹੜਾ ਸਮਾਂ ਹੈ, ਚੰਦਰਮਾ ਹੈ, ਸੂਰਜ ਹੈ, ਭੂਤ ਹੈ, ਭਵਿੱਖ ਹੈ, ਵਰਤਮਾਨ ਹੈ, ਸੰਸਾਰ ਵਿੱਚ ਗੱਲਾਂ ਨੇ ਇਸ ਨੂੰ ਉਹ ਜਬ ਉਹ ਕਰਕ ਕਰਾ ਕਰਤਾਰਾ ਪਰਜਾ ਧਰਤ ਦੇ ਅਪਾਰਾ ਜਵਾ ਕਰਕ ਕਰਤ ਹੋ ਕਬੂ ਤੁਮ ਮੈਂ ਮਿਲੇ ਤੇ ਤਰਸੂ, ਸਭ ਸੂਰਜ ਚੰਦਰਮਾ ਸਭ ਗਾਇਬ ਹੋ ਜਾਂਦੇ। ਇਸ ਕਰਕੇ ਕਾਲ ਸਮਾਂ ਇਹਨਾਂ ਤੋਂ ਹੀ ਹੈ ਨਾ, ਦਿਨ ਹੈ ਰਾਤ ਹੈ, ਤੇ ਕਾਲ ਕਾ ਵੀ ਜਿਹੜਾ ਮਹਾਕਾਲ ਕੀ ਹੁੰਦਾ ਵੀ ਸਮਾਪਤ ਕਰ ਦੇਣਾ ਕਿਸੇ ਚੀਜ਼ ਨੂੰ, ਉਸ ਦਾ ਆਰਾਧਨ ਕੀਤਾ। ਫਿਰ ਹੋਰ ਸ਼ੰਕਾ ਕਰਦੇ, ਨਹੀਂ ਨਹੀਂ ਇਹ ਗੱਲ ਹੋ ਸਕਦੀ, ਤੁਸੀਂ ਐਵੇਂ ਉਲਟਾ ਪਲਟਾ ਕੇ ਕਰਦੇ ਹੋ, ਇਹ ਵਿਧ ਕਰ ਤਪੱਸਿਆ ਪਏ ਹੋ, ਦੈ ਤੇ ਇੱਕ ਰੂਪ ਹੋਈ ਗਏ। ਦੋ ਚੀਜ਼ਾਂ ਨੇ, ਇੱਕ ਮਹਾਕਾਲ ਹੈ ਜਿਹੜਾ ਸਾਰਿਆਂ ਦਾ ਵੀ, ਆਪ ਕਰ ਸਭ ਜਗ ਕੋ ਕਾਲਾ, ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣ ਕਰਨ ਵਾਲਾ ਔਰ ਲੈ ਕਰਨ ਵਾਲਾ, ਉਸਨੂੰ ਅਸੀਂ ਮਹਾਕਾਲ ਕਹਿੰਦੇ। ਤਾਂ ਤੇ ਨਾਮ ਕਾਲ ਤੇ ਡਾਲਾ, ਉਸਦਾ ਇਹ ਸੰਕੇਤਕ ਪਰਿਭਾਸ਼ਿਕ ਸ਼ਬਦ ਹੋਇਆ ਕਰਦੇ ਹੈ। ਇਹ ਦ੍ਵੈਤ ਇੱਕ ਰੂਪ ਹੋ ਜੇ, ਇੱਕ ਕਾਲ ਮਨੋ ਤੇ ਇੱਕ ਕਾਲਕਾ, ਫਿਰ ਤਾਂ ਇੱਕ ਆਪ ਤਿੰਨ ਹੋ ਗਏ ਨਾ, ਦੋ ਸੀ ਉੱਥੋਂ ਇੱਕ ਰੂਪ ਹੋ ਗਏ। ਤੇ ਜੇ ਉਹਦੀ ਵੀ ਕਾਲਕਾ ਸ਼ਕਤੀ ਮੰਨੋ ਤੇ ਫਿਰ ਉਹ ਮਾਇਆ ਸਬਲ ਕਰਤਾ ਪੁਰਖ ਇੱਕੋ ਹੀ ਹੈ। ਫਿਰ ਵੀ ਇੱਥੋਂ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਇੱਧਰਲੇ ਪਾਸੇ ਤਾਤ ਮਾਤ ਮੁਰ ਅਲਖ ਅਰਾਧਾ ਉਚਾਰਨ ਵਾਸਤੇ ਉਹਦਾ ਅਲਖ ਵੀ ਹੋ ਸਕਦਾ ਹੈ, ਕਿਉਂਕਿ ਇਹ ਕਾਵਿ ਰਚਨਾ ਦੇ ਅਨੁਸਾਰ ਹੁੰਦੇ ਉਚਾਰਨ। ਬਹੁਤ ਯੋਗ ਸਾਧਨਾ ਸਾਧਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖ ਲਓ ਕਿੰਨਾ ਚਿਰ ਭੋਰਿਆਂ ਦੇ ਵਿੱਚ ਰਹੇ, ਕਿਸੇ ਨਾਲ ਗੱਲ ਨਹੀਂ ਕਰਨੀ। ਕਿਦਨ ਮਾਤਾ ਜੀ ਵੀ, ਉਹਨਾਂ ਨੇ ਵੀ ਵਾਹਿਗੁਰੂ ਦੇ ਵਿੱਚ ਜਿਹੜੇ ਜੁੜਨ ਵਾਲੇ ਸਾਧਨ ਹੈ, ਵਾਹਿਗੁਰੂ ਦਾ ਨਾਮ ਸਿਮਰਨ ਹੈ, ਉਸਦੀ ਸਿਫਤ ਸਲਾਹਾ ਭਗਤੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ, ਉਸਦੇ ਸਰੂਪ ਹੋ ਜਾਂਦਾ ਉਸ ਦੇ ਵਿੱਚ। ਤੇ ਉੱਥੇ ਜਾ ਕੇ ਫਿਰ ਉਹਨਾਂ ਦੀ ਜਿਹੜੀ ਇਹ ਵਾਹਿਗੁਰੂ ਪਰਮੇਸ਼ਰ ਵੱਲੋਂ ਬਹੁਤ ਜੋਸ਼ ਹੈ, ਤਿੰਨ ਜੋ ਉਹ ਤਿੰਨ ਜੋ ਕਰੀ ਅਲੱਖੀ ਸੇਵਾ, ਉਹਨਾਂ ਨੇ ਸਾਡੇ ਮਾਤਾ ਪਿਤਾ ਨੇ ਜੋ ਅਲੱਖ ਵਾਹਿਗੁਰੂ ਪਰਮੇਸ਼ਰ ਉਹਦੀ ਆਗਿਆ ਵਿੱਚ ਚੱਲੇ। ਹਉਮੈ ਦਾ ਮਿਟਣਾ ਸਭ ਤੋਂ ਵੱਡੀ ਸੇਵਾ ਹੈ, ਹਉਮੈ ਤੋਂ ਦੂਰ ਹੋ ਕੇ ਉਸਦੇ ਵਿੱਚ ਹੀ ਲਿਵਲੀਨ ਇੱਕ ਰੂਪ ਹੋਏ, ਉਦੋਂ ਪ੍ਰਸੰਨ ਹੋ ਗਏ। ਗੁਰਦੇਵ ਕਿਹਾ ਉਹਨੂੰ, ਗੁਰਦੇਵ ਤਾਂ ਆਪਣਾ ਰਹਿ ਗਈ ਤੇਰੀ, ਉਹ ਪਰਮੇਸ਼ਰ ਨੂੰ ਕਿਹਾ ਗੁਰਦੇਵ, ਗੁਰੂ ਪ੍ਰਕਾਸ਼ ਸਰੂਪ, ਗੁਰੂ ਚੇਤਨ ਪ੍ਰਕਾਸ਼ ਸਰੂਪ ਕਹੋ, ਗਿਆਨ ਸਰੂਪ ਕਹੋ, ਉਹ ਪ੍ਰਸੰਨ ਹੋ ਗਏ। ਤੇ ਉੱਥੇ ਜਬ ਹੀ ਜਾ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰ ਪਤੇ, ਤਹੀਂ ਪ੍ਰਕਾਸ਼ ਮਾਰਾ ਪਿਆ। ਪ੍ਰਕਾਸ਼ ਸਰੂਪ ਉਹ ਵੀ ਸੀ, ਆਤਮਾ ਪ੍ਰਕਾਸ਼ ਸਰੂਪ ਹੈ, ਤੇ ਗੁਰੂ ਮਹਾਰਾਜ ਵੀ ਪ੍ਰਕਾਸ਼ ਸਰੂਪ, ਵਾਹਿਗੁਰੂ ਪਰਮੇਸ਼ਰ ਕੀ ਅਭੇਦ ਹੋ ਗਏ। ਹੁਣ ਵਾਹਿਗੁਰੂ ਦੀ ਇੱਛਾ ਅਨੁਸਾਰ ਉਹ ਪ੍ਰਕਾਸ਼ ਸਰੂਪ ਜਿਹੜਾ ਨਾ, ਚਾਨਣ ਹੀ ਚਾਨਣ ਸਮਝਣ ਵਾਸਤੇ ਹੈ, ਨਹੀਂ ਤਾਂ ਗਿਆਨ ਹੀ ਗਿਆਨ ਸਰੂਪ ਉਹ ਉਹਨਾਂ ਨੂੰ ਅਨੁਭਵ ਹੋਇਆ ਵਾਹਿਗੁਰੂ ਪਰਮੇਸ਼ਰ ਵੱਲੋਂ, ਵੀ ਹਾਂ ਜਿਹੜੀ ਤੁਹਾਡੀ ਇੱਛਾ ਹੈ ਉਹ ਹੁਣ ਸੰਪੂਰਨ ਹੋਵੇਗੀ, ਅਸੀਂ ਉਸ ਜਿਹੜੇ ਅਭੇਦ ਹੋਏ ਨੇ, ਜਿਹਨਾਂ ਨੇ ਸਾਧਨ ਕੀਤੇ ਹੈ, ਇੱਕ ਰੂਪ ਹੋਏ ਨੇ, ਪਹਿਲਾਂ ਉਹੀ ਵਾਹਿਗੁਰੂ ਪਰਮੇਸ਼ਰ ਹੀ ਉਹ ਤਪੱਸਵੀ ਰੂਪ ਹੋ ਕੇ ਤਪੱਸਿਆ ਕਰਦਾ ਹੈ ਸਭ ਕੁਝ, ਜਦੋਂ ਉਸਦੀ ਇੱਛਾ ਹੈ, ਤੇ ਉਹ ਤੁਹਾਡੇ ਘਰ ਦੇ ਵਿੱਚ ਪ੍ਰਗਟ ਹੋਣਗੇ। ਪ੍ਰਕਾਸ਼ ਰੂਪ ਦਾ ਕੀ ਹੋਣਾ, ਵੀ ਆਪਣੇ ਵਾਂਗੂ ਥੋੜ੍ਹਾ ਵੀ ਮਾਤਾ ਪਿਤਾ ਦੇ ਸੰਬੰਧ ਕਰਕੇ ਤੇ ਉਹ ਉਹਦੇ ਅੰਦਰ ਨਿਵਾਸ ਹੋਊਗਾ ਮਾਤਾ ਦੇ ਗਰਭ ਦੇ ਵਿੱਚ, ਤੇ ਫਿਰ ਪਾਲਣਾ ਹੋਊਗੀ, ਉਹਦਾ ਆਪ ਵੀ ਪ੍ਰਕਾਸ਼ ਰੂਪ, ਉਹ ਵੀ ਪ੍ਰਕਾਸ਼ ਸਰੂਪ। ਹਾਂ ਸਾਨੂੰ ਸਿੱਖਿਆ ਦੇਣ ਵਾਸਤੇ ਫਿਰ ਇਹੋ ਜਿਹਾ ਸਰੂਪ ਧਾਰਨਗੇ ਕੋਈ ਵਿਅਕਤੀ ਵਾਲਾ ਜਿਵੇਂ ਮਨੁੱਖ ਹੁੰਦਾ, ਫੇਰ ਹੀ ਅਸੀਂ ਸਮਝਾਂਗੇ, ਜਾਂ ਉੱਤਰ ਪ੍ਰਸ਼ਨ ਜਾਂ ਝਗੜੇ ਦੂਰ ਹੋਣਗੇ। ਨਹੀਂ ਤਾਂ ਵਾਹਿਗੁਰੂ ਪਰਮੇਸ਼ਰ ਤਾਂ ਵਿਰਾਟ ਸਰੂਪ ਹੈ, ਸਾਰਾ ਸੰਸਾਰ ਹੀ ਉਸਦਾ ਇਹ ਸਥੂਲ ਸਰੀਰ ਹੈ, ਸਮਸ਼ਟੀ ਸਰੂਪ ਹੈ, ਉਹ ਸਾਰਾ ਹੀ ਹਿਰਨ ਗਰਭ ਹੈ, ਅਭਿਮਾਨੀ ਹੈ, ਅਤੇ ਉਸ ਤੋਂ ਮਾਇਆ ਉਹਨੂੰ ਈਸ਼ਵਰ ਕਹਿ ਦਿੰਦੇ ਐਸ਼ਰੇ ਜਗਤੀ ਵਾਲਾ।
ਉੱਥੋਂ ਫਿਰ ਚੱਲ ਕੇ ਗੁਰੂ ਮਹਾਰਾਜ ਇੱਥੇ ਪਟਨੇ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲਾਂ ਹੀ ਇੱਥੇ ਗਏ, ਸਾਧ ਸਰਾਏ ਜੌਹਰੀ ਨੂੰ ਉਪਦੇਸ਼ ਦਿੱਤਾ, ਇੱਥੇ ਹੀ ਉਹਦਾ ਘਰ ਸੀ ਅਤੇ ਇੱਥੇ ਹੀ ਉਹਨ ਆਪਣਾ ਸੰਗਤਾਂ ਨੂੰ ਗੁਰਸਿੱਖਾਂ ਨੂੰ ਸਾਂਭ ਸਮਰਪਣ ਕਰ ਦਿੱਤਾ ਸੀ ਔਰ ਗੁਰਮਤ ਦਾ ਪ੍ਰਚਾਰਕ ਬਣਾਇਆ ਉਹਨੂੰ। ਪਹਿਲੇ ਉਸਦਾ ਦਾਸ ਉਸਨੂੰ ਵੀ ਗਿਆਨ ਕਰਾਇਆ, ਇੱਥੇ ਹੀ ਮਾਤਾ ਜੀ ਨੂੰ ਛੱਡ ਕੇ ਅਤੇ ਮਾਤਾ ਨਾਨਕੀ ਜੀ ਵੀ ਨਾਲ ਹੀ ਸਨ, ਜਿਹਨਾਂ ਨੂੰ ਹਰ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਵਰ ਸੀ ਕਿ ਤੁਸੀਂ ਪੋਤਰੇ ਦੇ ਵੀ ਦਰਸ਼ਨ ਕਰੋਗੇ। ਅਤੇ ਮਾਤਾ ਜੀ ਨੇ ਇਹ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੀ ਕਿ ਆਪਣੇ ਤੁਹਾਡੇ ਪਿਤਾ ਜੀ ਦਾ ਮੈਨੂੰ ਵਚਨ ਸੀ ਵੀ ਤੁਸੀਂ ਪੋਤਰੇ ਨੂੰ ਵੀ ਮਹਾਰਾਜ ਹੁਣ ਕਿਰਪਾ ਕਰੋ। ਅਤੇ ਉੱਥੇ ਇਹ ਫਿਰ ਜਿਸ ਸਥਾਨ 'ਤੇ ਪਟਨਾ ਸ਼ਹਿਰ ਵਿਖੇ ਉਹ ਪ੍ਰਤੀਤ ਹੀ ਹੁੰਦਾ ਇਸ ਤਰ੍ਹਾਂ ਜਿੰਨੇ ਵੀ ਕੋਈ ਐਸੇ ਸ਼ੁੱਧ ਉਹਨਾਂ ਦੀ ਕਿਰਿਆ ਸਭ ਕੁਛ ਉਹਨਾਂ ਦੀ ਇੱਛਾ 'ਚ ਹੀ ਹੋਊਗਾ। ਜੈਸੇ ਗੁਰੂ ਨਾਨਕ ਸਾਹਿਬ ਜੀ ਵੀ ਬਹੁਤ ਜਿੱਥੇ ਵੀ ਗਏ ਉਹਨਾਂ ਨੂੰ ਨਾ ਅੱਗ ਪੋ ਸਕਦੀ ਸੀ ਨਾ ਪਾਣੀ ਪੋ ਸਕਦਾ ਸੀ ਕੋਈ ਚੀਜ਼ ਮਾਇਆ ਦੀ, ਕਿਉਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾ। ਹਾਂ, ਸਾਨੂੰ ਫਿਰ ਸਿੱਖਿਆ ਦੇਣ ਵਾਸਤੇ ਜਾਂ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਉਸ ਤਰ੍ਹਾਂ ਹੀ ਪ੍ਰਤੀਤ ਉਸਨੂੰ ਅਪਹਾਸ ਰੂਪ ਕਹਿੰਦੇ। ਹਾਲੇ ਪ੍ਰਤੀਬਿੰਬ ਅਤੇ ਪਾਸਵਾਰਡ ਦਾ ਜ਼ਿਕਰ ਨਹੀਂ ਹੋਇਆ ਕਿਤੇ ਹੋਰ ਸੀ, ਕਿਉਂਕਿ ਸਮਾਂ ਅੱਗੇ ਤੋਂ ਅੱਗੇ ਵੱਧਦਾ ਹੀ ਜਾਂਦਾ। ਹੋਰ ਕਥਾ ਵੀ ਕੀਰਤਨ ਵੀ ਵਿਚਾਰਾਂ ਸੁਣਦੇ ਰਹੇ, ਉਸਦਾ ਨਿਰਣਾ ਹੀ ਜਿਹੜਾ ਹੈ ਸ਼ਬਦਾਂ ਦਾ ਕੁਛ ਐਸੀ ਵਿਚਾਰ ਦੇ ਨਾਲ ਵਾਹਿਗੁਰੂ ਪਰਮੇਸ਼ਰ ਵੱਲੋਂ ਹੋ ਰਿਹਾ ਤੁਹਾਡੀ ਸੰਗਤ ਦੇ ਦਰਸ਼ਨਾਂ ਕਰਕੇ। ਸੋ ਉੱਥੇ ਪਟਨਾ ਸ਼ਹਿਰ ਵਿਖੇ ਭਾਵਲ ਹੈ ਗੁਰੂ ਮਹਾਰਾਜ ਆਸਾਮ 'ਚ ਗਏ ਹੋਏ ਸੀ ਉਸ ਰਾਜੇ ਨਾਲ ਉਸਦੀ ਸਹਾਇਤਾ ਵਾਸਤੇ। ਅਤੇ ਇੱਧਰ ਫਿਰ ਪਰਮੇਸ਼ਰ ਸਰੂਪ ਆਪ ਉਹੋ ਜਿਹਾ ਸਰੂਪ ਧਾਰਿਆ ਅਤੇ ਜਿਹਨੇ ਪ੍ਰਤੀਤ ਹੋਵੇ ਅਤੇ ਜਿਹੜੇ ਭਗਤ ਉਹਨਾਂ ਨੂੰ ਪਤਾ ਹੁੰਦਾ ਹੈ, ਜਿਸ ਤਰ੍ਹਾਂ ਸੀ ਤਾਂ ਮੁਸਲਮਾਨ ਹੀ ਹੁੰਦਾ ਪਰ ਭੀਖਣ ਸ਼ਾਹ ਖੁਡਾਮ ਦਾ ਰੱਬ ਦੀ ਭਗਤੀ ਕਰਨ ਵਾਲਾ ਖੁਦਾ ਦੀ ਬੰਦਗੀ ਵਾਲਾ ਉਹ ਸਿਜਦਾ ਕਰਦਾ ਹੁੰਦਾ ਸੀ ਪਹਿਲਾਂ ਉੱਧਰ ਮੱਕੇ ਵੱਲੇ, ਕਿਉਂ ਉਹ ਵੀ ਉਸ ਵੇਲੇ ਉਹਨਾਂ ਦੇ ਖੁਦਾ ਨੇ ਇਬਰਾਹੀਮ ਨੂੰ ਕਿਹਾ ਸੀ ਕਿ ਤੂੰ ਉੱਥੇ ਜਾ ਕੇ ਖੁਦਾ ਦਾ ਘਰ ਬਣਾ ਅਤੇ ਉਹਦੇ ਵਿੱਚ ਇੱਕੋ ਹੀ ਅੱਲਾਹ ਦੀ ਭਗਤੀ ਹੋਵੇ, ਨਹੀਂ ਤਾਂ ਇਹ ਲੋਕ ਦੇਵੀ ਦੇਵਤਿਆਂ ਨੂੰ ਮੰਨਦੇ ਸੀ। ਜਿਸ ਵੇਲੇ ਮੁਹੰਮਦ ਦਾ ਵੀ ਇਹਦਾ ਜ਼ਿਕਰ ਆਉਂਦਾ ਹੈ ਉਸ ਵੇਲੇ 365 ਬੁੱਤ ਸੀ ਇੱਥੇ ਮੱਕੇ ਵਿੱਚ। ਇਹਦੇ ਨਾਲ ਵੀ ਬਹੁਤ ਬੁਰੀ, ਜਦੋਂ ਪ੍ਰਚਾਰ ਕੋਈ ਕਰੇ ਫਿਰ ਕਰਦਾ, ਇਹ ਪਰਮੇਸ਼ਰ ਦੀ ਮੌਜ ਹੈ। ਉਹ ਉਸਨੂੰ ਉਸਨੇ ਸਿੱਧਾ ਕੀਤਾ ਚੜ੍ਹਦੇ ਵੱਲ ਨੂੰ, ਕਹਿੰਦੇ ਪੀਰ ਜੀ ਇਹ ਕੀ ਤੁਸੀਂ ਤਾਂ ਸ਼ਰ੍ਹਾ ਤੋਂ ਉਲਟ ਕੀਤਾ। ਕਹਿੰਦੇ ਨਹੀਂ, ਅਸੀਂ ਨਹੀਂ ਵਿਚਾਰ, ਜਿਸ ਖੁਦਾ ਨੂੰ ਮੈਂ ਮੰਨਦਾ ਜਾਂ ਮੈਨੂੰ ਸਰਗੁਣ ਸਰੂਪ ਦੇ ਵਿੱਚ ਕੋਈ ਨਜ਼ਾਰੇ ਹੁੰਦੇ ਹੈ ਜਾਂ ਦਰਸ਼ਨ ਹੁੰਦੇ, ਅੱਜ ਖੁਦਾ ਇੱਧਰ ਆ ਗਿਆ। ਕਹਿੰਦੇ ਅੱਛਾ, ਉੱਥੋਂ ਚੱਲ ਪਏ ਪੈਦਲ ਜਾਂਦੇ 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 ਕਾਫੀ ਸਮਾਂ ਲੱਗਦਾ ਸੀ ਅਤੇ ਉੱਥੇ ਪਹੁੰਚ ਗਏ ਜੀ ਦਰਸ਼ਨ ਕਰਨੇ। ਦਰਸ਼ਨ ਹੁਣ ਪੋਹ ਦਾ ਮਹੀਨਾ ਹੈ ਅਤੇ ਬੜੀ ਠੰਡ ਹੈ ਅਤੇ ਮਾਵਾਂ ਨੂੰ ਦੇਖ ਲਓ ਬੱਚੇ ਕਿੰਨਾ ਪਿਆਰ ਹੁੰਦਾ ਹੈ ਕਿ ਠੰਡ ਨਾ ਲੱਗ ਜਾਏ ਹੋਰ ਬਚਾਉਣਾ। ਉਹਨਾਂ ਦੀ ਬੁੱਧੀ ਐਸੀ ਬਣਾਈ ਹੋਈ ਸੀ ਮਹਾਰਾਜ ਨੇ ਵੀ ਇਹ ਪਾਲਣਾ ਕਰਨੀ ਸਭ ਕੁਛ ਕਰਨਾ ਇਹਨਾਂ ਨੇ। ਉਹ ਕਹਿੰਦਾ ਨਹੀਂ ਮੈਂ ਤਾਂ ਦਰਸ਼ਨ ਕਰਨੇ। ਕਹਿੰਦੇ ਨਹੀਂ ਹੋ ਸਕਦੇ, ਨਾਲੇ ਮੁਸਲਮਾਨਾਂ ਦਾ ਰਾਜ ਹੈ ਵੀ ਮੁਸਲਮਾਨ ਕੀ ਪਤਾ ਕੋਈ ਜਾਦੂ ਮੰਤਰ ਕਰਦੇ ਜਾਂ ਹੋਰ ਐਸੀ। ਚਲੋ ਇਹ ਜਿਵੇਂ ਕਿਵੇਂ ਉਹ ਕਹਿੰਦਾ ਉਸਨੇ ਫਿਰ ਪਰਨ ਕਰ ਲਿਆ ਵੀ ਮੈਂ ਅੰਨ ਪਾਣੀ ਛੱਡਿਆ ਜਦ ਤੈਨੂੰ ਦਰਸ਼ਨ ਨਹੀਂ ਕਰਾਉਂਦੇ। ਫਿਰ ਹੋਰ ਪ੍ਰਭਾਵ ਪਿਆ ਗੁਰੂ ਮਹਾਰਾਜ ਜੀ ਦੇ ਮਾਮਾ ਜੀ ਸਨ ਜਾਂ ਸਾਰਿਆਂ ਨੇ ਕਹਿ ਕੇ ਜਿਵੇਂ ਕਿਵੇਂ ਉਹ ਬਾਲ ਅਵਸਥਾ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਦੇ ਫਿਰ ਦਰਸ਼ਨ ਕੀਤੇ। ਇਹਦੇ ਮਨ ਵਿੱਚ ਕੀ ਸੀ ਵੀ ਖੁਦਾ ਵੀ ਇੱਕੋ ਹੀ ਹੈ ਅਤੇ ਹਿੰਦੂ ਅਤੇ ਮੁਸਲਮਾਨ ਇੱਥੇ ਹਿੰਦੁਸਤਾਨ ਦੇ ਵਿੱਚ ਹੀ ਨੇ ਅਤੇ ਕਿਹੜਾ ਪੱਖ ਕਰੋਗੇ। ਉਹ ਦੋ ਕੁਜੀਆਂ ਲੈ ਲਈਆਂ ਵੀ ਜੇ ਇਹਦੇ ਉੱਤੇ ਇੱਕ 'ਤੇ ਰੱਖਣਗੇ ਤਾਂ ਫਿਰ ਇੱਕ ਦਾ ਪੱਖ ਸਮਝਿਆ ਜਾਊਗਾ, ਜੇ ਦੋ ਤੇ ਫਿਰ ਜਾਣੂਗਾ। ਇਹਨੂੰ ਕੁੱਜੀਆਂ ਲੈ ਕੇ ਮਠਿਆਈ ਮਠੇਰੀਆਂ ਲੈ ਕੇ ਤੇ ਸਾਹਮਣੇ ਕਰ ਦਿੱਤੀਆਂ। ਹੁਣ ਗੁਰੂ ਮਹਾਰਾਜ ਬਾਲਕ ਸਰੂਪ ਦੇ ਵਿੱਚ ਨੇ ਤੇ ਉਹ ਹੱਥ ਇੰਨੇ ਕਿਵੇਂ ਹੋ ਸਕਦੇ ਅੱਗੇ? ਇਹ ਖੜਾ ਹੋਰ ਨਹੀਂ ਕਿਸੇ ਨੂੰ ਦਿਸੇ ਤਾਂ ਇਹਨ ਗੁਰੂ ਮਹਾਰਾਜ ਨੇ ਦੋਨੋਂ ਹੀ ਹੱਥ ਜਿਹੜੇ ਸੀ ਵਧਾ ਕੇ ਇਹਦੇ ਉੱਤੇ ਰੱਖ ਕੇ ਤੇ ਇਸ ਨੂੰ ਅਨੁਭਵ ਦੇ ਵਿੱਚ ਹੀ ਜਣਾ ਦਿੱਤਾ ਆ ਵੀ ਅਸੀਂ ਦੋਹਾਂ ਦੇ ਸਾਂਝੇ ਹਾਂ, ਕਿਸੇ ਦਾ ਪੱਖ ਨਹੀਂ ਕਰਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੇ ਕਾਜ਼ੀਆਂ ਨੇ ਵੀ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ ਹੈ, ਮਹਾਰਾਜ ਨੇ ਕਿਹਾ ਸ਼ੁਭ ਅਮਲਾਂ ਵਾਜੋਂ ਦੋਨੋਂ ਉਹੀ ਗੁਰੂ ਨਾਨਕ ਸਾਹਿਬ ਸਰੂਪ ਨੇ, ਦਸ ਰੂਪ ਧਾਰਨੇ ਸੀ ਸ੍ਰਿਸ਼ਟੀ ਦੇ ਵਿੱਚ ਕਲਯੁਗ ਦੇ ਵਿੱਚ। ਸੋ ਸਮਾਂ ਬੜਾ ਸਾਨੂੰ ਭਾਗਾਂ ਵਾਲਾ ਪ੍ਰਾਪਤ ਹੋਇਆ ਵੀ ਉਹਨਾਂ ਨੇ ਸਰੂਪ ਧਾਰਨ ਕੀਤੇ, ਅੱਗੇ ਸੰਗਤਾਂ ਬਣਾਈਆਂ, ਉਸ ਸੰਗਤਾਂ ਦੇ ਵਿੱਚ ਹੀ ਆਪਾਂ ਬੈਠਦੇ ਸੁਣਦੇ ਵਿਚਾਰਾਂ। ਇੱਕ ਗੁਰੂ ਦੇ ਉਪਦੇਸ਼ ਨਹੀਂ, ਦਸੋ ਗੁਰੂਆਂ ਦੇ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਤਾਂ ਰੂਪ ਰੰਗਰੇਖ ਤੋਂ ਰਹਿਤ, ਉਸੇ ਦੇ ਵਾਹਿਗੁਰੂ ਦੇ ਨੇ ਆਪ ਨੂੰ ਬਣੇ। ਇਸ ਕਰਕੇ ਵਾਹਿਗੁਰੂ ਕਿਰਪਾ ਕਰੇ। ਸਿੱਖ ਸੰਗਤਾਂ ਦੇ ਵਿੱਚ ਕੋਈ ਜਥੇਦਾਰ ਵੀ ਬਣਦੇ ਹੈ, ਕੋਈ ਸੰਤ ਵੀ ਕਹਿੰਦੇ ਹੈ, ਕਹਾਉਂਦੇ ਜਾਂ ਹੋਰ ਚੀਜ਼ ਹੈ। ਮਹਾਰਾਜ ਆਪ ਕਹਿੰਦੇ ਅਸੀਂ ਦਾਸ ਦਾਸ ਹਾਂ ਉਸਦੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਦਾਸਾਂ ਦੇ ਦਾਸ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਦਾਸਾਂ ਦੇ ਦਾਸ ਹੈ। ਕਿਤੇ ਇਹ ਗੱਲ ਨਾ ਹੋਵੇ ਵੀ ਇਸ ਮਾਨ ਦੇ ਵਿੱਚ ਕਿ ਸੰਗਤਾਂ ਵੱਡੀਆਂ ਨੇ ਜੀ, ਜੋ ਹੀ ਬਣ ਬੈਠਣ ਗੁਰੂ ਤੇ ਜਾ ਕੇ ਪੰਜਾਂ ਨੂੰ ਅਧਿਕਾਰ ਦਿੱਤਾ, ਤੁਸੀਂ ਇਹ ਮਰਿਆਦਾ ਸਿੱਖੀ ਦੀ ਲੋੜ ਨਹੀਂ ਹੈ, ਉਹੀ ਹੋਮੇ ਵਿੱਚ ਆ ਜਾਈਏ ਤੇ ਫਿਰ ਨਹੀਂ ਹੋਣਾ। ਚਾਹੇ ਇੱਕ ਚਾਹੇ ਦੋ ਜਾਂ ਇਹੋ ਜਿਹੇ ਹੱਥ ਆ ਜਾਏ ਬਾਗਡੋਰ, ਜਿਵੇਂ ਕਮੇਟੀਆਂ ਬਣੀਆਂ ਹੋਈਆਂ ਨੇ ਤੇ ਉਹ ਕਰਦੇ ਨੇ। ਚਲੋ ਜਿਨ੍ਹਾਂ ਨੂੰ ਮਹਾਰਾਜ ਨੇ ਬਚਾਉਣਾ ਉਹਨਾਂ ਨੂੰ ਬਚਾ ਹੀ ਲੈਣਾ, ਫਿਰ ਵੀ ਉਹਨਾਂ ਨੇ ਦਾਸ ਬਣ ਕੇ ਰਹਿਣਾ ਤੇ ਦਾਸ ਬਣ ਕੇ ਸੇਵਾ ਕਰੋ। ਉਹਨਾਂ ਵੀ ਗੁਰੂ ਮਹਾਰਾਜ ਦਾ ਵੀ ਨਾਮ ਲੈ ਕੇ ਤੇ ਅਕਾਲ ਤਖ਼ਤ ਦਾ ਨਾਮ ਲੈ ਕੇ ਜਾਂ ਗੁਰੂ ਨਾਨਕ ਸਾਹਿਬ ਦਾ ਜੀ ਤੇ ਆਪਣੀਆਂ ਮਰਜ਼ੀਆਂ ਕਰਨਾ ਪਈਏ? ਹੋਣੀ ਆਪਣੀ ਮਰਜ਼ੀ ਤੇ ਹੁਕਮ ਉਹਦਾ ਹੋਣਾ ਧੋਖਾ ਦੇਣਾ। ਤੇ ਵਿਚਾਰੇ ਜਿਹੜੇ ਉਹੋ ਜਿਹੇ ਸੁਝਾਏ ਤੇ ਅਸੀਂ ਤਾਂ ਅਕਾਲ ਤਖ਼ਤ ਦਾ ਹੁਕਮ ਹੈ, ਹੁਕਮ ਤੋਂ ਹਾਲੇ ਕਸਰ ਰਹਿ ਗਈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਕਿਹਾ ਸਭ ਹੁਕਮ ਆਓ ਜੀਓ, ਅਸੂਲਾਂ ਦੀ ਘੱਟ ਰਹਿ ਗਈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜਿਵੇਂ ਕਿਵੇਂ ਹੈ, ਚਾਹੇ ਆਪਾਂ ਬੈਠੇ ਸਾਰੇ ਗੁਰੂ ਮਹਾਰਾਜ ਦੀ ਜਿਸ ਦੀ ਮਰਜ਼ੀ ਪਈ ਉਹ ਤਾਂ ਵਿਚਾਰ ਹੀ ਹੈ, ਨਿਰਣਾ ਹੀ ਹੈ। ਤੇ ਉੱਥੇ ਗੁਰੂ ਮਹਾਰਾਜ ਦਾ ਇਸ ਤਰ੍ਹਾਂ ਫਿਰ ਛੋਟੀ ਅਵਸਥਾ ਦੇ ਵਿੱਚ ਆਪਣੇ ਇਸ਼ਨਾਨ ਆਦਿ ਕਰਨੇ, ਉਹ ਰਾਮ ਦਾ ਉਪਾਸ਼ਿਕ ਪੰਡਿਤ ਸੀ ਤੇ ਉਸਨੂੰ ਗੁਰੂ ਮਹਾਰਾਜ ਨੇ ਉਖੇੜਦਿਆਂ ਹੋਇਆ ਅੱਖਾਂ ਮੀਟ ਕੇ ਜਾਂ ਇੱਧਰ ਬੱਚਿਆਂ ਨਾਲ ਖੇਡਣਾ, ਵੀਰ ਰਸ ਭਰਨਾ, ਸਾਰਾ ਮੁੱਢ ਤੋਂ ਹੀ ਭਗਤੀ ਵਾਹਿਗੁਰੂ ਪਰਮੇਸ਼ੁਰ ਦੀ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸਨ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵੱਲੋਂ ਘੱਲੇ ਹੋਏ ਆਏ ਨੇ। ਮਾਤਾ ਗੁਜਰੀ ਜੀ ਦੇ ਤਾਂ ਕਿਹਾ ਵੀ ਇਹਨਾਂ ਦਾ ਬਚਨ ਨਾ ਮੋੜਿਓ, ਜੇ ਬਚਨ ਮੋੜੋਗੇ ਤਾਂ ਉਲਟਾ ਪੈ ਜੂਗਾ। ਇਸੇ ਕਰਕੇ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆ ਮਹਾਰਾਜ ਨੇ ਕਿਹਾ ਪਹਾੜੀਆਂ ਨਾਲ ਇਹਨਾਂ ਨੂੰ ਦੁਸ਼ਮਣਾਂ ਨੂੰ ਇਹਨਾਂ ਨੂੰ ਕਰਨਾ ਕਿ ਹੋਰ ਵੀ ਜੰਗ ਨਾ ਕਰੇ ਅਤੇ ਉਸ ਬਹਾਨੇ ਨਾਲ ਚਲੇ ਚਲੋ। ਅਤੇ ਮਾਤਾ ਜੀ ਨੇ ਕਿਹਾ ਵੀ ਦੇਖੋ ਤੁਸੀਂ ਕ੍ਰਿਸ਼ਨ ਭਗਵਾਨ ਜੀ, ਰਾਮ ਚੰਦਰ ਜੀ ਮਾਤਾ ਦੇ ਵਚਨ ਮੰਨਦੇ ਰਹੇ ਨੇ, ਤੁਸੀਂ ਇੱਕ ਵਾਰੀ ਤਾਂ ਮੰਨ ਲਓ। ਮਹਾਰਾਜ ਕਹਿੰਦੇ ਚੱਲ ਇੱਕ ਵਾਰੀ ਤੇਰਾ ਗੱਲ ਮੰਨ ਲੈਂਦੇ ਨੇ, ਸਾਨੂੰ ਨਹੀਂ, ਅਸੀਂ ਤਾਂ ਮੈਂ ਹੋ ਪਰਮ ਪੁਰਖ ਕੋ ਦਾਸ ਹਾਂ ਅਤੇ ਤੁਹਾਡੇ ਅਰਾਧਨ 'ਤੇ ਆਏ ਤੁਹਾਡੀ ਭਗਤੀ ਕਰਕੇ, ਅਤੇ ਇੱਥੇ ਨਹੀਂ ਅਸੀਂ ਉਸਦਾ ਹੁਕਮ ਮੰਨਣਾ। ਫਿਰ ਦੇਖ ਲਓ ਪੌਂਡੇ ਸਾਹਿਬ ਵੀ ਗਏ, ਉਸੇ ਮਹਾਰਾਜ ਨੇ ਬਹੁਤ ਕਵੀ ਰਚਨਾ ਰਚੀਆਂ, ਫਿਰ ਵੀ ਉੱਥੇ ਵੀ ਭੰਗਾਣੀ ਦਾ ਜੰਗ ਹੋ ਗਿਆ। ਫਿਰ ਇੱਥੇ ਹੈ ਕਿ ਦੁਸ਼ਟ ਸਭਨ ਕੋ ਮੂਲ ਉਪਾਰ, ਇਹਨਾਂ ਦਾ ਸਾਰਾ ਇਸ ਤਰ੍ਹਾਂ ਬਈ ਜਾਹੀ ਕਾਜ ਤਰ੍ਹਾਂ ਹਮ ਜਨਮ ਸਮਝ ਲਿਓ ਸਾਧੂ ਸਭ ਮਨਮ, संत उबारन कर्म चलावन दुष्ट सबन को मूल उपारन। क्योंकि जो शस्त्र भी पहनो या होर चीज है वाहिगुरु दी है तो यह नहीं कि भगती करके ही थानू या होर जो दुष्टा जो तुम ऐसे जंग युद्ध करोगे निष्काम जड़े ने वह वाहिगुरु च जान गए जैसे मुक्तसर साहब का जंग हुए भाई महा सिंह माई पाक और जीवन मुक्ति कर दते। जीवन मुक्त जींद ही शरीर के हर वेले रब के लीन रहना और दूसरों भी जोड़ देना है। भाई महा सिंह ने भी जंग किया माई पाक और अगे होके किया कि तकड़े होवो हूं क्यों ऐसा गलों के पिछे हो। सो पटना शहर भी फिर पब लो उत्थे ही फिर शस्त्र विद्या होर सिलानी और अगे तो अगे आप संत जिथे कितने भी है इतिहासा तो होर तो रात दिन ही नगर कीर्तना तो सुनते ही रहे हो सिद्धांत रूप दे विचे मूल रूप दे विचे जो गुरु महाराज जी का यह शब्द आया है पाठ के भोग के समय उसकी कुछ समय विचार कर लीए। काफ़ी टाइम हो गया है डेढ़ घंटे के करीब करीब क्योंकि 12:30 तो लगे से हम कोई 2:05-7 रेंदे। चलो
दीन दर्द निवार ठाकर राखा जन की आप।
साधु संग पजो गोपाल आन संजम कृष्णा सिजय जतन काट करका। ये कलयुग का बड़ा भयानक समय है बड़े पद्धर उठते ने मलो मली भी या होर झूठ फरेब हक कचहरिया में झूठ फरेब सारे खास करके भारत भूमि इतने ही कलयुग का जोर है इतने ही व्यवहार शुद्ध नहीं है इतने ही न्याय नहीं है। और तुम बाहर जाके देखोगे वो तो ऐसी वंड है नहीं। चलो साढ़े ऐसे वंड आ ही गई है। साधु संघ भजो गोपाल इस करके साध संगत के नाल श्रेष्ठ प्रमुखों के नाल मिलो। जे कोई ऐसे माइकी प्रभाव हेठा आए माया वड्याई संसार झूठ मूठ नचाते हैं या ऐसे उलट पुलट खाना पाना जिन्हें है और भाई नेड़े न जाओ। हर जस सुने न हर गुण गावे बातन ही समान गिरावे ऐसे लोगन सेवक्या कहिए जो भगत जो प्रभु किए भगत ते बाहर तिन ते सदा डराने रही। आप न दे चुरू पर पानी ते निंदे जे गंगा आनी अवरन हस आप है कान। आप तो काने हैं नुक्स वाले हैं दूजे मखौल करते हैं वह देखे है। इस करके उन्होंने संगत तो बचना है कुसंगत है साधु जेडे गुरमुख है पर बल्ली लगे हुए है शेष कर्म करते उन्होंने होर कोई उपाय नहीं है। आन संजम कृष्णा सी जय जतन काट कल काल इतने नहीं फिर साध संगत जिस तरह उन्होंने अपना जीवन बनाया है। पहला मरण कबूल जीवन की छड आस हो सबना की रेणका तो आओ हमारे पास। इतने तो संगत जी खानी वह रेण नहीं हो जाता अपने को जी मैं ईरखा करता जी वो एम कहता जी इतने कहता रहना है दुनिया नहीं तो कितने है ना वो परमेश्वर स्वरूप सब दे उसके उत्ते दृष्टि रखनी है कूकर दृष्टि नहीं अपने सिंह दृष्टि है कि उसकी आज्ञा विच रहना है। जे ऐसा हो गए वो सारी दुनिया फिर थोड़े चरनी पेगी वो जोड़े निंदा करने वाले जे ऐसा करने वाले वो भी टह जाएंगे। ये वाहिगुरु परमेश्वर दी है साधु संग भजो गोपाल आन संयम कृष्णा सिजय जतन काट कर काल नींद समा बहुत कठिन है इसका बतीत करना। दीन दर्द निवार ठाकुर राख है जन की आप जिहड़ा ऐसा साध संगत दे विच जन रहूगा और वाहिगुरु दा दास हो गया मन वाणी शरीर के दास जन कर दास पर कीजे कृपा अपार वो अपने दीन दर्द उन्हां जना दी जे उन्हूं कोई दुख आउंदा है या पाढ़ी हुंदी है दीन दर्द उन्हां दी तकलीफां नूं आद व्याद पा नूं दीन दर्द निवार ठाकुर राखे जन की आप उन्हां दी रखिया आप करदा है
जैसे कबीर साहब नू हाथी अगे भी सुटिया, गंगा दे भी सुटिया, नामदेव दियां साखियां आउंदियां, प्रहलाद दी आउंदियां, वो अपनी फेर आप रखदा है कि उन्हां दी हर की वड्याई आप वाहिगुरु करवाउंदा है, क्यों जे आप ना कहो हर की उहदी वड्याई उहनू पाउंदी है। दीन दर निवार ठाकुर राख जन की अब तरन तारन हर निध। वाहिगुरु परमेश्वर कहने भाई वाहिगुरु परमेश्वर तो समुद्र है, कोई तो निधियां खोजता फिरता है, कोई नहीं भी वो खाण पीन वाली कोई कीटा घट ने, असन बसन पू कनक पुन ये सारिया नौ नदियां अठारह सदियां ठाकुर कर तल तरे है, उन्होंने देर नहीं लगती। ये कहिए वेद आखा जन की आग तम तारन हन, दुख न सके व्याप्त ना कोई दुख भी लगूगा, वाहिगुरु की शरण लगी। चलो जी,
साधु संग भजो गोपाल
पढ़ दे।
आन संजम किछ न सूझै, ए जतन काट कल काल
रहाओ। ए है सिद्धांत दियां पंक्तियां आशा मजबून, जिस दे उत्ते सतगुरु साहब जी काव्य रचना दे अंदर वाहिगुरु दी भगती हो सब शिक्षा दा उपदेश दे रहे हैं। चलिए,
आद अंत दयाल पूरन तिस बिना नहीं कोई।
कहंदे जी पहला किते जिवें कोई हो जाए, पहला कोई राजे पातशाह होए है इस तरह होगा, ते फिर इस समय दे विच भी की हो जांदे है, अगे नूं खौरे कोई होऊगा ना। आद अंत दयाल पूरन, वह वाहिगुरु परमेश्वर भी पहला दयालु हो जा कोई दाते हर जाते है दुख मिटन वाले। आदंत दयाल पूर्ण तिस बिना नहीं को, ऐसा वाहिगुरु वर्गा वो आद विच भी है, पहले भी सी, आद सच युवाद सच है पी सच नानक हो सी पी सच, तिस बिना नहीं कोई उस वर्गा होर कोई है ही नहीं संसार विच।
जन्म मरण वार हर जप सिमर स्वामी सोए।
जन्म मरण उस वाहिगुरु परमेश्वर दा सिमरन करो गुर की मत सिख्या लैके, एवें नहीं कि गुरु दा क्यों दस्या भी उहदी सिख्या अनुसार आपे करोगे तो उन्हां असूलां नूं जिस तरह भी ओ सारे सतगुरु साहब जी ने कहा भी वाटामृत दा तैयार करो, पहला चरणामृत सी होर ना कई नहीं रीतियां सिख्या देने वास्ते सिख बन वास्ते, ये रीति जिहड़ी है गुरु श्री गुरु ग्रंथ साहब उपदेश रूप ने उन्हां उपदेशां नूं घुमाउणा है ते ओ तुसीं सिख्या देवी, ये जिहड़ी है वह सिख्या नूं फिर अगे घुमाउणा है। ते जिहड़ा सिख्या भाई जिमें कोई भी किसी महकमे च भर्ती तो हो जाता है, अगे उहदी ट्राई हुंदी ट्रेनिंग हुंदी सिख हो के फिर ही मास्टर किते बनता है या सिख बनूगा, ते जे नहीं उहदे विच जिहड़ियां कोई भुल्लां हो जांदियां जे ऐसियां फिर भाई कलयुग दा समय है फिर उहदी सुधाई करा लो, एन सन्मुख रहो कुरैतां तों बच के रहो, जिहड़ियां वज्र कुरैतां ने औगण ने उहनां तों बच के रहो, श्रेष्ठ गुणां नूं धारण करो ते नाल करो नाम दा सिमरन नाम दा जाप, रसना जप दे तुही तुही, रसना तो शुरू कर दो वाहिगुरु ने जबान दिती है, पर दोषां तो रहत हो गए उहदे चों झूठ भी छड़ना है, निंदा किसे दी छड़नी है, रसा कसां च होर प्रवृत्त नहीं होना, खाण पीण वालियां चीजां वो जिहड़ियां वर्जित कीतियां ने उहनां ने शराबां कबाबां दे विच उन्हें दुनिया तोड़े बंदना अनपाणी थोड़ा खाया, अनपाणी साफ दा खाओ, शरीर की तंदुरुस्ती वास्ते खाओ साफ रवे ते होर ना।
जन्म मरण वार हर जप सिमर स्वामी सोए।
कहने जी सिमरन तो हले मन च ही हुंदा है, जे चेते करना किसी नूं कोई एडी गल नहीं है, वैसे जप जाप तो कर सकते हो, वाहिगुरु परमेश्वर सिमर स्वामी सोए फिर वह सिमरन बन जाएगा अगे। चलिए,
वेद सिमरत कथा शास्त्र भगत करै विचार।
ये असी नहीं कहंदे जिहड़े वेद ने ब्रह्मा नूं दित्ते उहदे विच ही अगे व्यास आदिक जिवें उन्हें भी भविष्य के लिख दिता भी आप वाहिगुरु परमेश्वर गुरु नानक साहब का सब स्वरूप धारण करेगा और फिर अखीर से खालसा पंथ वाहिगुरु परमेश्वर ने जो किया वह साजेगा और श्री गुरु ग्रंथ साहब नूं गुरता गद्दी देवेगा। यह पहला ही सी ते गुरु महाराज ने भी किया भी परमेश्वर ने कहा जाके पंथ चलाओ। कहने जी पंथ चले तब जगत में जब तुम करो सहाय, ठंड पर मैं जोर कर बचन कहा सर न्याय। भी होर पंथ जड़े ने अपने अपने मनाते हैं, कोई मुसलमान उन्हू मन रहा है उन्हू मन रहे ने, दूसरे मन रहे ने, आप अपने ब्रह्म कहो ने, कोई महापुरख भी भेजे हो आपो अपना ही राह उन्होंने चला रहे ने। कहते चलू महाराज जे तुम सहायता करो। महाराज ने जो कहा जी हूं भी असं ताइयों चल सकते हैं जी महाराज न यह कि महाराज तुम कृपा करो सहायता करो ताइयो असं चल सकते हैं इस रस्ते। फिर पढ़ोगी
वेद सिमरत कथा शास्त्र भगत करै विचार।
सिमरतियां में भी खट शास्त्रा भी जे भगत लोग ने वह भी ये विचार करते हैं दसते हैं। चलो
मुक्त पाइया साध संगत बिनस जाए अंदा।
श्रेष्ठ गुरमुखा गुण वाले ने जिन्होंने मन बाणी शरीर है जिंदगी कमाईया हुए उन्होंने मुक्त पाइया साध संगत इन्ह विकारा तो छुट्टी जाए जन्म मर तो छुट्टी जाए जाए वाहगुरु लिवलीन होना यही मुक्त है। बिनस जाए अंधार जिहड़ा अग्ञान का पर्दा है जिस दे नाल असी सारी चीजें लगे हुए ने वह भी नाश हो जाता है। ज्ञान अंजन गुरदिया अग्ञान अंधेर विनाश हर कृपा दे संत भेटिया। पहले साधु की संगत हो गई साधुओं की नानक मन पर ज्ञान अंजन गुरदिया गुरु साहब जी ने ज्ञान रूपी नेत्रां दे विच मन बुद्धि दे विच ए सुरमा देता जिसने सब जिन्हें राग द्वेश मुक्तिया या दोष सन वो सब नेत्रां ने चुक दिते।
चरण कमल आधार जन का रास पूंजी एक।
सतगुरु साहब जी कहंदे भाई जेडे वाहिगुरु परमेश्वर दे जन हन भगत हन उन्हां दा चरण कमल आधार जन का जो वाहिगुरु परमेश्वर दे सरगुण स्वरूप दे विच जेडे चरण ने वह कबला वर्गे जैसे गुरु गोबिंद सिंह महाराज जी के चरण ये सरगुण स्वरूप है। गुरु नानक साहब जी के चरण आधार जन का यो भी है। जेड़ा निराकार स्वरूप है वो भाई चरण जेड़े सारे का आसरा रूप है चरण जिमें सारे होंगे तो कवली न्याई एन विकास रूप दे विच है आनंद स्वरूप है तो खेड़े विच है तो उ नानक भगत सदा विकास उसका ही प्रभाव अंतर आने करके जे फुलों के खुशबू होंगी है इस तरह हृदय के भगती के नाल खुशबू होके तो सुख स्वरूप आनंद स्वरूप साक्षात हो रहा है। आधार जन का रास पूंजी रास होंगी है कोई चीज खरीदन वास्ते अपने लिजाणी माया ते पूंजी हुंदी है उस तो लाभ खट के जेड़ा नफा होना उन्होंने तो वाहिगुरु परमेश्वर के चरण कमलों का आधार नाम ही उन्होंने अपने रास है यही ते नाम ही उन्होंने पूंजी है वाहिगुरु परमेश्वर की भगति क्योंकि भी रास पहला तो फिर पूंजी पिछों न उस दिया अवस्थावान हन लगे जैसे सुभिक्षा सुविचारना अपने सत्वापट असिंग शक्त पदार्था पावनी और तुरी है वो उन्होंने फिर पूंजी रास पूंजी एक द्वैत एक रूप हो गए हो उन्होंने रास पूंजी एक पढ़ दो।
तान मान दीवान साचा नानक की प्रभु टेक।
जेड़े साधन करते हैं उन्होंने भी बड़ा बलवान है तान मान फिर सत्कार हो रहा है जे लोग सलाहे तो तेरी उपमा जे निंदा तो छोड़ न जाए तान मान परिमा सारा छोड़ा ही सत्कार हो रहा है। तान मान दीवान है सत्य वाहिगुरु परमेश्वर तेरा ही तान है
और तेरा ही ये जरा सत्कार हो रहा है, थोड़ा ही हो रहा है। नानक की प्रगटी, धन गुरु नानक साहब जी अनग्रहित परमात्म जोई, नानक नाम कहावे सोई, ओही दशो स्वरूप धारण किए हैं, ज्योति स्वरूप हैं, ते उपदेशां दी प्राप्ति है, उपदेश वाहिगुरु ते है, उपदेश वाहिगुरु का ही स्वरूप है, उत्थों प्रगट हुए हैं, ओ श्री गुरु ग्रंथ साहब जी है, नानक की
नानक की प्रगटे
हे वाहिगुरु परमेश्वर सी ता तेरी ओट है, तेरा ही इस लोक विच है, टेक है, इसके अगे भी आधार है, मन विच भी है, प्राणा दे विच भी है, बाहर भी अंतर भी बिरती नू आसरा सब ही तेरा है, अंदर भी आधार है। ये सतगुरु महाराज जी दे अज दे पुरब दिहाड़े ते जो पाठ रखे सी उससे ये महावाक आया है। सो चुशबुद्धि अनुसार विचार करद्या होया अनेक त्रुटियां अनेक भुलां होईयां होणगियां, ते जो भाई कमाईयां वाली है तो आप चढ़ते 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 गुरमुख हो, जिहड़े अंदर ही अजर नूं जर के रखण वाले हो। सो सात संगत ने भी कृपा करनी, भुल चुक दी क्षमा करनी, गुरु महाराज सदा ही बख्शिंद हन, कृपा करके बख्श के अपने चरणा नाल नाम नाल जोड़ी रखन, ते कृपा करके दर्शन यही इच्छा है।
चरण कमल आधार जन का रास पूंजी एक, तान मान दीवान साचा नानक की प्रभु टेक।
संतों के वाहिगुरु जी का खालसा वाहिगुरु जी की फतेह। तो समय अगे वाला हो चुका है, तो थोड़े अरदास करिए वे महाराज सानू मनन का बल बख्शो। बहुत अच्छे विचार है कि जिस कौम के नौजवान ने इस तरह वो कौम किवें रह सकती है, अगे किवें सर्वोत्तर माई भाई नू ये ख्याल रखना चाहिए है। इस विचार का पहला ताइए हो सकती है जे आप सतगुरु साहब जी की सिख्या जो है उसनू मनन विच लियावांगे। इस करके माता पिता जोड़े कोई खान पान होर चीज़ा ने उन्होंने ठीक करिए, फिर जितों सानू शिक्षा मिलती है स्कूलों के विच वो भी अपनी सरकार है आप ही करते हैं, वो भी जे असी इन चीज़ों चाहते तो ऐसी चंगे श्रेष्ठ आचरण खान पीन वाले ते वाहिगुरु परमेश्वर दे आसक भावना ते उन्होंने वचना मनन वाले हो, फिर यह काम सुधर सकता है। सो सतगुरु साहब जी कृपा करन, ये जो गुरु गोबिंद सिंह महाराज जी ने अर्थ पढ़ाए है उन्होंने अगे पढ़ाने सेवा संत बाबा सुंदर सिंह जी भिंडरां वाले ने करते रहे हैं, उन्होंने अगे महापुरश हुए है कमाईया वाले। हुण इस वेले जिहड़ी ये पिंडर संप्रदाय या कोई दमदमी टकसाल या अमृतसरी टकसाल जे उहदी विचार दृष्टि दे नाल उहनूं तकोगे तां ये बहुत ही निगर चुकी है। सो ठीक है, असीं तां लोगां नूं कहिंदे हां कि तुसीं ऐं करो, परिवारां नूं कहिंदे ते अपने वल्ली वी वेख लईए ਇਹ ਸਿੱਖਿਆ ਸਾਡਾ ਕਿੰਨਾ ਅਮਲ ਹੈ ਉਸ ਤੇ ਉਹਦਾ ਨਤੀਜਾ ਕੀ ਹੋਊਗਾ। ਆਪ ਉਪਦੇਸ਼ ਹੈ, ਆਪ ਨੇ ਕਰੇ ਆਪ ਜਾਵੇ ਜਨ ਜਨਮੇ ਮਾਰੇ। ਮੋਟੀ ਗੱਲ ਹੈ ਵੀ ਜਿਹੜਾ ਦਾ ਪ੍ਰਚਾਰਕਾਂ ਦਾ ਗਿਆਨੀਆਂ ਦਾ ਅਰਥ ਪੜ੍ਹ ਕੇ ਜਾਂ ਵਿਚਾਰਾਂ ਸੁਣ ਕੇ ਮਾਇਆ ਦਾ ਹੀ ਨਿਸ਼ਾਨਾ ਆ ਔਰ ਆਪਣੀ ਮਹੱਤ ਦਾ ਹੀ ਨਿਸ਼ਾਨਾ ਆ, ਫਿਰ ਕੀ ਹੋਊਗਾ। ਦੂਜੇ ਕੀ ਕਰਨਗੇ, ਉਹ ਵੀ ਕਹਿਣਗੇ ਹਾਂ ਵੀ ਇਹ ਠੀਕ ਹੈ, ਮਾਇਆ ਇਕੱਠੀ ਕਰ ਲਓ, ਇੰਨੀ ਜਾਇਦਾਦ ਬਣਾ ਲਓ, ਕਾਰਾਂ ਬਣਾ ਲਓ, ਹੋਰ ਚੀਜ਼ਾਂ ਬਣਾ ਲਓ, ਖਾਣ ਪੀਣ ਰਹਿਣ ਸਹਿਣ ਕਹਿਣਾ ਜਾਂ ਹੋਰ ਚੀਜ਼ ਹੈ, ਉਹ ਮਹਾਰਾਜ ਕਿਰਪਾ ਕਰਨ ਹੈ ਉਸੀ ਦਾਤਾਂ ਬਖਸ਼ਾਂ। ਸਮੇਂ ਸਮੇਂ ਦੀ ਗੱਲ ਹੁੰਦੀ ਹੈ, ਉਦੋਂ ਬੜੇ ਮਹਾਂਪੁਰਸ਼ ਸੀ, ਬਾਬਾ ਖਜਾਨ ਸਿੰਘ ਜੀ, ਬਾਬਾ ਸੁੰਦਰ ਸਿੰਘ ਜੀ, ਹੋਰ ਵੀ ਸਨ, ਬਾਬਾ ਆਤਰ ਸਿੰਘ ਜੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰ। ਫਿਰ ਉਹ ਲੋਕ ਜਿਹੜੇ ਨੇ ਇਹ ਕਹਿੰਦੇ ਨੇ ਵੀ ਦੇਖੋ ਜੀ ਤੁਸਾਲ ਹੈ, ਇਹ ਲੋਕ ਕਥਾ ਕਰਨੋਂ ਛੱਡ ਗਏ ਆ। ਕਥਾ ਜਾਂ ਹੋਰ ਚੀਜ਼ ਹੈ ਵੀ, ਜਾਂ ਪੜ੍ਹਾਉਣ ਜਾਂ ਹੋਰ ਚੀਜ਼ ਕੋਈ ਅੱਗੇ ਹੈ, ਉਹ ਹਜੇ ਨਿਸ਼ਕਾਮ ਵੀ ਮੈਂ ਜੀਵਨ ਇਹੋ ਜਿਹੇ ਬਣਾਵਾਂ। ਪੜ੍ਹਾਉਣ ਨੂੰ ਗ੍ਰੰਥ ਵਧੇਰੇ, ਨਾਲੇ ਕਥਾ ਸੁਣਦਾ ਕਿਹੜਾ ਪਹਿਲਾਂ ਇਹ ਜੇ ਮੇਰੇ ਵਰਗੇ ਬੁੜਿਆਂ ਦੀ ਜਾਂ ਪੁਰਾਣਿਆਂ ਦੀ। ਉਹ ਨਵੀਆਂ ਚੀਜ਼ਾਂ, ਨਵੇਂ ਸਟਾਈਲ, ਨਵੇਂ ਸਭ ਤੇ ਆਪਣੇ ਉਹਨਾਂ ਦੇ ਨਵੇਂ ਵਿਚਾਰ, ਉਹਨਾਂ ਨੂੰ ਸੁਣ ਕੇ ਰਾਜੀ ਹੈ। ਇਸ ਕਰਕੇ ਮੈਂ ਕਿਹਾ ਵੀ ਜਿਹੜਾ ਹੁਣ ਇੱਥੇ ਪੜ੍ਹੋ ਆਓ, ਜਿਨ ਜੀਵਨ ਬਣਾਉਣਾ ਉਹ ਜਿਹੇ ਕੋਸ਼ਿਸ਼ ਕਰੋ। ਇਹੋ ਜਿਹੇ ਨੇ ਤਾਂ ਬਸੇਰੇ ਟਿਕਾਣੇ ਆ, ਪੜ੍ਹਦੇ ਪੜ੍ਹਾਉਂਦੇ ਆ, ਕਥਾ ਰੋਜ਼ ਹੀ ਹੁੰਦੀ ਹੈ, ਰੇਡੀਓ 'ਤੇ ਆਉਂਦੀ ਹੈ, ਕਥਾ ਸਾਰੀ ਮਹਾਂਪੁਰਸ਼ਾਂ ਦੀ ਭਰਪੂਰ ਹੈ, ਸੁਣੋ ਸੁਣਾਓ। ਪਰ ਫਿਰ ਵੀ ਇਸ ਗੱਲ ਨੂੰ ਚਲੋ ਜਿਹੇ ਜਿਹੇ ਇੱਥੇ ਹੈ ਜਾਂ ਕੋਸ਼ਿਸ਼ ਹੈ, ਉਹ ਕੋਈ ਰਹਿੰਦਾ ਹੀ ਨਹੀਂ ਇੱਥੇ। ਉਹ ਕਹਿੰਦੇ ਨਹੀਂ, ਇੱਥੇ ਪਸੰਦੀ ਨਹੀਂ ਇਸ ਰਹਿਣੀ ਸੀ। ਬਥੇਰੇ ਅਜ਼ਮਾ ਕੇ ਦੇਖ ਲਏ। ਹਾਂ, ਆਪ ਵੀ ਉਹਨਾਂ ਨੂੰ ਕਰੇ ਮਾੜਾ ਮੋਟਾ ਜਸ਼ਨ ਛੁੜਾ ਪਿਆ ਕਰ ਕੁੜ ਕੇ, ਇੱਧਰ ਉੱਧਰ ਜਾ ਲਓ, ਜੇ ਪਾਠੀ ਬਣਨਾ ਹੋਰ ਜੀ ਉਹੋ ਜਿਹੇ ਇਕੱਠੇ ਕਰ ਲਓ, ਉਹੋ ਜਿਹੇ ਕਰ ਲਓ, ਕੁਝ ਵੀ ਨਾ ਰਿਹਾ। ਸੋ ਮੇਰਾ ਸਰੀਰ ਤਾਂ ਚਲੋ ਨਹੀਂ ਸਮਰੱਥ ਰਿਹਾ ਇਹ, ਅਤੇ ਇਹ ਜਿਹਨਾਂ ਨੇ ਸਾਨੂੰ ਇਹ ਵਚਨ ਜਿਹਨਾਂ ਨੇ ਸੁਣਾਏ ਹੈ, ਯਾਨੀ ਹਰਭਜਨ ਸਿੰਘ ਹੈ, ਇਹ ਹੈ ਜੇ ਹੋਰ ਇਸ ਇਲਾਕੇ 'ਚ ਜਿੱਥੇ ਵੀ ਤੁਹਾਨੂੰ ਲੋੜ ਹੋਵੇ। ਮੈਂ ਤਾਂ ਇਸ ਕਰਕੇ ਬਣਗੀ ਜੀ ਤੁਹਾਨੂੰ ਦਿਖਾਈ, ਅੱਗੇ ਕਰਦੇ ਹੀ ਨਹੀਂ ਦੇਖਿਆ ਹੋਇਆ। ਹੁਣ ਤੁਸੀਂ ਜਿੱਥੇ ਵੀ ਇਹ ਮਾਘ ਦਾ ਮਹੀਨਾ ਕਹਿੰਦੇ ਬਹੁਤ ਹੁੰਦੀ ਕਥਾ ਵਾਰਤਾ ਹੋਣੀ ਚਾਹੀਦੀ, ਹੋਰ ਹੋਣੀ ਚਾਹੀਦੀ ਹੈ, ਜਿੱਥੇ ਮਰਜ਼ੀ ਤੁਸੀਂ ਆਲੇ ਦੁਆਲੇ ਪ੍ਰੋਗਰਾਮ ਇਹਨਾਂ ਦੇ ਬਣਾ ਸਕਦੇ ਹੋ, ਅਤੇ ਜਿਹਨਾਂ ਨੇ ਪੜ੍ਹਨਾ ਪਾਈ ਉਹਨਾਂ ਕੋਲ ਪੜ੍ਹ ਸਕਦੇ ਹੋ। ਜੇ ਬਹੁਤ ਡੂੰਘੀ ਵਿਚਾਰ ਜਾਂ ਹੋਰ ਅਸਲੀਅਤ ਦੇਖਣੀ ਤਾਂ ਮਹਾਂਪੁਰਸ਼ਾਂ ਦੀਆਂ ਟੇਪਾਂ, ਹੋਰ ਕਥਾ ਵਿਚਾਰਾਂ ਭਰੀਆਂ ਪਈਆਂ ਨੇ ਸਾਰੇ। ਮੈਂ ਤਾਂ ਇੰਨੀ ਬੇਨਤੀ ਕਰਨੀ ਸੀ ਕਿ ਹੋਰ ਕਰੀ ਜਾਓ ਭਾਈ, ਮੇਰੇ ਇਹੀ ਨਹੀਂ ਸਾਰੇ ਸੰਪਰਦਾ ਤੋਂ ਇਹਨਾਂ ਤੋਂ ਪੜ੍ਹੇ ਹੋਏ ਹੋਰ ਇਲਾਕਿਆਂ 'ਚ ਵੀ ਕਰੀ ਜਾਂਦੇ ਨੇ, ਜਿਹਨਾਂ ਦੇ ਹੈਗੇ ਉਹ ਕਰੀ ਚੱਲੋ। ਇਸ ਕਰਕੇ ਵੀ ਜਿਹਨੂੰ ਵੀ ਕੋਈ ਹੋਵੇ ਜਿਹਨਾਂ ਦੇ ਇਹਨਾਂ ਦੀ ਚਾਰੇ ਵੀ ਲੱਗਦੇ, ਘੋੜਾ ਸੁੱਧੀ ਲੱਗਦੀ ਹੈ, ਦੂਜੀ ਦੇ ਲੱਗਦੀ ਹੈ, ਇਸ ਇਲਾਕੇ 'ਚ ਉਹ ਇਹਨਾਂ ਦੀ ਪਸੰਦ ਹੈ, ਲੈ ਜਾਓ ਅਤੇ ਕਰੋ ਵੀ ਇਹ ਲਾਂਭਾ ਦੂਰ ਕਰਨ ਵਾਸਤੇ ਤੁਹਾਨੂੰ ਕਿਹਾ, ਨਹੀਂ ਤਾਂ ਮੈਂ ਤਾਂ ਚੁੱਪ ਚਾਪ ਵੀ ਰਹਿ ਕੇ ਰਾਜੀ ਹੈ। ਆ ਵੀ ਐਵੇਂ ਖਿੱਚ ਧੱਕੇ ਦੇ ਨਾਲ ਤੁਹਾਡੇ ਇੱਥੇ ਹਾਜ਼ਰੀ ਭਰਦਾ ਹੈ, ਭੁੱਲ ਚੁੱਪ ਦੀ ਸੇਵਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।